ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾ ਗੁਰ ਮਿਲਿਆ ਸੁਖ ਹੋਈ ਰਾਮ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧੂਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਇਸ ਅਸਥਾਨ ਦੀ ਅੰਮ੍ਰਿਤ ਵੇਲੇ ਦੀ ਮਰਿਆਦਾ ਅਨੁਸਾਰ ਹੁਣੇ ਹੀ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਰੋਜ਼ਾਨਾ ਜੋ ਗੁਰੂ ਰਾਮਦਾਸ ਜੀ ਦਾ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਸ ਵਿੱਚ ਅੰਮ੍ਰਿਤ ਵੇਲੇ ਜੋ ਹੁਕਮ ਗੁਰਦੇਵ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਬਖਸ਼ਦੇ ਨੇ, ਉਸ ਹੁਕਮ ਦੀ ਵਿਚਾਰ ਆਪ ਜੀ ਨੂੰ ਰੋਜ਼ਾਨਾ ਵਿਦਵਾਨ ਸੱਜਣ ਪੁਰਖ ਸਰਵਣ ਕਰਾਉਂਦੇ ਨੇ। ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਹੀ ਪਾਵਨ ਪਵਿੱਤਰ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਰੂਪ ਦਾਤਾਰ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਭਾਵਾਂ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਇਸ ਹੁਕਮ ਦਾ ਪਾਠ ਦੋ ਵਾਰੀ ਲਾਈਵ ਚੱਲਦੇ ਕੀਰਤਨ PTC ਪੰਜਾਬੀ ਤੇ ਆਪ ਸਰਵਣ ਕਰਦੇ ਹੋ, ਇੱਕ ਤਾਂ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਉਦੋਂ, ਦੂਸਰਾ ਆਸਾ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਜੋ ਅਰਦਾਸ ਹੁੰਦੀ ਹੈ ਉਦੋਂ, ਤੇ ਤੀਸਰੀ ਵਾਰੀ ਸਿੱਖ ਜਗਤ ਉਸ ਹੁਕਮਨਾਮੇ ਨੂੰ ਕਥਾ ਤੋਂ ਪਹਿਲਾਂ ਵਿਚਾਰ ਤੋਂ ਪਹਿਲਾਂ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਸਰਵਣ ਕਰਦਾ ਹੈ। ਇਉਂ ਕਹਿ ਲਵਾਂ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ 'ਚੋਂ ਆਇਆ ਹੁਕਮ ਤਕਰੀਬਨ ਅੰਮ੍ਰਿਤ ਵੇਲੇ ਤੋਂ ਲੈ ਕੇ 9 ਵਜੇ ਤੱਕ ਪੂਰਾ ਸਿੱਖ ਜਗਤ 3 ਵਾਰੀ ਹਜ਼ੂਰ ਦਾ ਇਹ ਬਚਨ ਸਰਵਣ ਕਰਦਾ ਹੈ। ਗੁਰੂ ਰਾਮਦਾਸ ਦਾ ਅੱਜ ਇਹ ਪਵਿੱਤਰ ਬਚਨ ਹੈ। ਸ਼ਬਦ ਰਾਗ ਜੈਤ ਸਰੀ ਵਿੱਚ ਹਜ਼ੂਰ ਨੇ ਉਚਾਰਨ ਕੀਤਾ। ਇਸ ਸ਼ਬਦ ਦੀ ਜੋ ਤੱਤ ਭਾਵ ਹੋਵੇਗਾ, ਜੋ ਵਿਚਾਰ ਦਾ ਮਰਕਜ਼ ਕਹਿ ਲਈਏ, ਕੇਂਦਰ ਕਹਿ ਲਈਏ, ਕਿਉਂਕਿ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਰਹਾਉ ਦੀਆਂ ਤੁਕਾਂ ਨਹੀਂ, ਪਰ ਸਤਿਗੁਰੂ ਨੇ ਇਸ ਸ਼ਬਦ ਵਿੱਚ ਦੋ ਬਚਨਾਂ 'ਤੇ ਜ਼ੋਰ ਦਿੱਤਾ ਹੈ। ਇੱਕ ਤਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਅਰਦਾਸ ਹੈ ਕਿ ਕਿਰਪਾ ਕਰੋ ਸਾਨੂੰ ਸਤਿਗੁਰੂ ਮਹਾਂਪੁਰਖ ਸਮਰੱਥ ਸਤਿਗੁਰੂ ਮਿਲਾ ਦੇਵੋ, ਤੇ ਦੂਸਰਾ ਬਚਨ ਕੀਤਾ ਕਿ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਸਾਧ ਸੰਗਤ, ਜਿਸ ਦਾ ਸਿਮਰਨ ਕਰਨ ਦੇ ਨਾਲ ਸਾਡੇ ਸਾਰਿਆਂ ਜੀਵਾਂ ਦੇ ਦੋ ਕੱਟੇ ਜਾਂਦੇ ਆ। ਇਉਂ ਕਹਿ ਲਓ ਜੀ, ਸਤਿਗੁਰੂ ਪੁਰਖ ਦਾ ਮਿਲਾਪ ਤੇ ਪਰਮੇਸ਼ਵਰ ਦੇ ਨਾਮ ਦੀ ਜਿਹੜੀ ਸਿਮਰਨ ਦੀ ਬਰਕਤ ਹੈ, ਉਸ ਦਾ ਜ਼ਿਕਰ ਹਜ਼ੂਰ ਨੇ ਕੀਤਾ। ਆਓ ਇਸ ਅੰਮ੍ਰਿਤ ਸ਼ਬਦ ਦੇ ਅਖਰੀ ਅਰਥ ਸਮੇਂ ਅਨੁਸਾਰ ਸੰਖੇਪ ਜੀ ਵਿਆਖਿਆ ਭਾਵ ਅਰਥ ਔਰ ਜੋ ਲੜੀਵਾਰ ਵਿਚਾਰ ਵੀ ਚੱਲ ਰਹੀ ਹੈ ਉਸ ਨੂੰ ਵੀ ਆਪਾਂ ਅਖਰੀ ਅਰਥ ਕਰਨ ਦਾ ਯਤਨ ਕਰਾਂਗੇ। ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਇਸ ਅਸਥਾਨ ਤੇ ਬੈਠੇ ਹੋ ਜਾਂ ਦੇਸ਼ ਵਿਦੇਸ਼ ਆਪਣੇ ਘਰਾਂ 'ਚ ਬੈਠ ਕੇ ਸਤਿਗੁਰੂ ਦੇ ਇਸ ਦਰਬਾਰ ਤੋਂ ਲਾਈਵ ਗੁਰਬਾਣੀ ਕੀਰਤਨ ਵਿਚਾਰ ਸਰਵਣ ਕਰਦੇ ਹੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ ਘਰ ਦੂਜਾ।
ਜੈਤ ਸਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚੋਂ ਇੱਕ ਰਾਗ ਹੈ। ਮਹੱਲਾ ਚੌਥਾ ਦਾ ਭਾਵ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਹਜ਼ੂਰ ਨੇ ਇਸ ਸ਼ਬਦ ਨੂੰ ਘਰ ਦੂਜੇ ਵਿੱਚ ਗਾਇਨ ਕਰਨ ਦੀ ਹਦਾਇਤ ਦਿੱਤੀ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 30 ਰਾਗਾਂ ਦੇ ਵਿੱਚ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੋਈ ਦਰਜ ਕੀਤੀ ਹੋਈ ਹੈ। ਇਹਨਾਂ 30 ਰਾਗਾਂ ਵਿੱਚ ਇੱਕ ਰਾਗ ਜੈਤਸਰੀ ਹੈ। ਹਜ਼ੂਰ ਦਾ ਉਂਝ ਰਾਗ ਅਸੀਂ 31 ਕਹਿ ਰਹੇ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਜੈਜਾਵੰਤੀ ਰਾਗ। ਹਜ਼ੂਰ ਨੇ ਇਸ ਨੂੰ ਘਰ ਦੂਜੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਜੀ ਇਸ ਸ਼ਬਦ ਦੇ ਆਰੰਭ ਤੋਂ ਪਹਿਲਾਂ ਦਾਤਾਰ ਜੀ ਮੰਗਲ ਦਰਜ ਕਰਦੇ ਆ। ਜਿਸ ਮੰਗਲ ਦੇ ਸ਼ਬਦ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਇੱਕ ਓਅੰਕਾਰ ਤੋਂ ਹੀ ਸ਼ੁਰੂ ਹੁੰਦੀ ਹੈ। ਦਾਸ ਕਈ ਵਾਰੀ ਬੇਨਤੀ ਕਰਦਾ ਕਿ ਸੂਝਵਾਨ ਸੱਜਣ ਇਹ ਦੱਸਦੇ ਨੇ ਕਿ ਇੱਕ ਓਅੰਕਾਰ ਦੀ ਵਿਆਖਿਆ ਮੂਲ ਮੰਤਰ ਕਰ ਰਿਹਾ ਹੈ, ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ ਜੀ ਦੀ ਬਾਣੀ ਕਰ ਰਹੀ ਹੈ, ਤੇ ਜਪਜੀ ਸਾਹਿਬ ਦੀ ਵਿਆਖਿਆ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਆ। ਇਸ ਦੇ ਅਰਥ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੋਰ ਕਰਦੇ ਹਾਂ। ਸਨਮਾਨਯੋਗ ਡਾਕਟਰ ਬਲਬੀਰ ਸਿੰਘ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਲਿਖਣਾ ਸ਼ੁਰੂ ਕੀਤਾ ਤੇ ਉਸ ਦੀ ਭੂਮਿਕਾ ਵਿੱਚ ਉਹਨਾਂ ਇੱਕ ਛੋਟੀ ਜਿਹੀ ਸਾਖੀ ਦਿੱਤੀ ਹੈ, ਸਿਰਫ ਬਿਲਕੁਲ ਸੰਖੇਪ ਜਿਹਾ ਇਸ ਮੰਗਲ ਦੇ ਪ੍ਰਤੀ। ਉਸ ਵਿੱਚੋਂ ਲਿਖਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਆਨੰਦਪੁਰ ਸਾਹਿਬ ਘੋੜੇ ਤੇ ਅਸਵਾਰ ਹੋਣ ਤੋਂ ਪਹਿਲਾਂ ਜਿਹੜੇ ਸਿੱਖ ਨਾਲ ਨੇ ਉਹਨਾਂ ਨੂੰ ਇਹ ਬਚਨ ਕਰਦੇ ਨੇ ਕਿ ਕੋਈ ਸਿੱਖ ਐਸਾ ਹੋਵੇ ਕਿ ਜਦੋਂ ਅਸੀਂ ਘੋੜੇ ਦੀ ਰਕਾਬ ਵਿੱਚ ਆਪਣੇ ਚਰਨ ਟਿਕਾਈਏ ਉਨੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ। ਮੈਂ ਉਸ ਗ੍ਰੰਥ ਦਾ ਨਾਂ ਤਾਂ ਲੈ ਦਿੱਤਾ ਕਿਉਂਕਿ ਮਨ ਚ ਇਹ ਹੋਵੇਗਾ ਆਪਾਂ ਕਿੱਥੋਂ ਇਹਦਾ ਸਰੋਤ ਕੀ ਹੈ, ਸੋਮਾ ਕੀ ਹੈ। ਮਹਾਰਾਜ ਜੀ ਨੇ ਕਿਹਾ ਇੰਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ? ਕਿੰਨੇ ਸਾਰੇ ਖਾਮੋਸ਼ ਸਨ ਕਿ ਇੰਨੇ ਵਕਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਹੋ ਸਕਦੇ? ਇੱਕ ਬੜੀ ਭਾਵਨਾ ਸ਼ਰਧਾ ਵਾਲਾ ਸਿੱਖ, ਇਉਂ ਕਹਿ ਲਵਾਂ ਜਿਹਨੂੰ ਦਾਤਾਰ ਨੇ ਸੋਝੀ ਦੇ ਕੇ ਸਾਨੂੰ ਸੇਧ ਦੇਣੀ ਹੋਵੇ, ਉਹ ਕਹਿੰਦਾ ਮਹਾਰਾਜ ਕਿਰਪਾ ਆਪ ਜੀ ਕਰੋ, ਦਾਸ ਯਤਨ ਕਰੇਗਾ ਅਰਥ ਕਰਨ ਦੇ। ਤੇ ਸਾਰਿਆਂ ਦੇ ਮਨ ਵਿੱਚ ਇਹ ਸੀ ਕਿ ਇੰਨੇ ਥੋੜੇ ਜਿਹੇ ਵਕਤ ਵਿੱਚ ਇੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇਹ ਅਰਥ ਕਰ ਸਕੇਗਾ। ਹਜ਼ੂਰ ਨੇ ਆਪਣੇ ਮੁਬਾਰਕ ਚਰਨ ਜਦੋਂ ਘੋੜੇ ਦੀ ਰਕਾਬ ਵਿੱਚ ਰੱਖੇ ਤੇ ਡਾਕਟਰ ਬਲਬੀਰ ਸਿੰਘ ਲਿਖਦੇ ਆ ਕਿ ਉਸ ਵਕਤ ਉਸ ਸਿੱਖ ਨੇ ਆਪਣੀ ਜ਼ਬਾਨ ਤੋਂ ਸ਼ਬਦ ਕਹਿ ਗੁਰੂ ਸਾਹਿਬ ਜੀ ਨੂੰ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੇ ਅਰਥ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਸ਼ਬਦ ਫਿਰ ਦੁਹਰਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਕੇ ਅਰਥ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਘੋੜੇ ਤੇ ਅਸਵਾਰ ਹੋ ਗਏ ਤੇ ਆਪਣੀ ਰਸਨਾ ਤੋਂ ਸ਼ਬਦ ਕਿਹਾ ਸਿੱਖਾ ਨਿਹਾਲ ਨਿਹਾਲ ਨਿਹਾਲ। ਸੁਣਨ ਵਾਲਿਆਂ ਕਿਹਾ ਮਹਾਰਾਜ ਗ੍ਰੰਥ ਸਾਹਿਬ ਤੋਂ ਇਤਨਾ ਪੜਾ ਸ਼ਬਦ ਸਨ ਵੀ ਇੰਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ? ਮਹਾਰਾਜ ਜੀ ਨੇ ਅੱਗੇ ਸ਼ਬਦ ਕਿਹਾ ਬਾਕੀ ਤੋਂ ਇਸਕਾ ਪਰਮਾਰਥ ਹੈ, ਮੂਲ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੇ ਕਿ ਪਰਮਾਤਮਾ ਇੱਕ ਹੈ, ਉਸ ਇੱਕ ਵਰਗਾ ਹੋਰ ਕੋਈ ਨਹੀਂ, ਉਹ ਅਦੁੱਤੀ ਹੈ। ਆਪਣੀ ਸਿਆਣਪ, ਆਪਣੀ ਅਕਲ, ਆਪਣੀ ਚਤੁਰਾਈ, ਆਪਣੇ ਗਿਆਨ ਨਾਲ ਉਹਦੀ ਪ੍ਰਾਪਤੀ ਨਹੀਂ, ਉਸ ਨੂੰ ਪਾਉਣ ਦਾ ਵਸੀਲਾ ਕੇਵਲ ਤਾਂ ਕੇਵਲ ਸਤਿਗੁਰੂ ਦੀ ਕਿਰਪਾ ਹੈ। ਬਸ ਆਹੀ ਤੱਤ ਹੈ ਜੀ, ਜੇ ਸਿਮਰਨ ਆਵੇਗਾ ਉਹ ਵੀ ਕਿਰਪਾ ਵਿੱਚ ਆਵੇਗਾ, ਜੇ ਰਹਿਤ ਰੱਖਾਂਗੇ ਤੇ ਉਹ ਵੀ ਕਿਰਪਾ ਵਿੱਚ ਆਵੇਗੀ, ਜੇ ਆਪਾਂ ਸੇਵਾ ਕਰਾਂਗੇ ਤੇ ਉਹ ਵੀ ਕਿਰਪਾ ਵਿੱਚ ਆਵੇਗੀ। ਮਹਾਰਾਜ ਕਹਿੰਦੇ ਆ ਇਹ ਅਸਲ ਚ ਨਿਚੋੜ ਹੈ ਇਹ ਮੰਗਲ ਕਿ ਪਰਮਾਤਮਾ ਇੱਕ ਓਅੰਕਾਰ ਇੱਕ ਹੈ ਪਰਮੇਸ਼ਵਰ, ਉਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ, ਅਦੁੱਤੀ ਹੈ, ਉਸ ਵਰਗਾ ਦੁਤੀਆ ਕੋਈ ਨਹੀਂ, ਇੱਕ ਰਸ ਹੈ। ਮਹਾਰਾਜ ਸ਼ਬਦ ਵਰਤ ਰਿਹਾ ਉਹਨੂੰ ਪਾਉਣ ਦਾ ਤਰੀਕਾ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਕੀ ਕਿਰਪਾ ਹੈ।
ਹਰ ਹਰ ਸਿਮਰੋ ਅਗਮ ਅਪਾਰਾ।
ਸਤਿਗੁਰੂ ਗੁਰੂ ਰਾਮਦਾਸ ਇਸ ਦੇ ਆਰੰਭ ਵਿੱਚ ਬਚਨ ਕਰਦੇ ਆ, ਹਰ ਹਰ ਸਿਮਰੋ ਅਗਮ ਅਪਾਰਾ। ਹਰ ਹਰ ਦਾ ਲਫ਼ਜ਼ੀ ਅਰਥ ਸਾਰੇ ਅਸੀਂ ਪਰਮਾਤਮਾ ਕਰਨੇ ਆ। ਉਂਝ ਕੋਸ਼ਾਂ ਵਿੱਚ ਹਰ ਲਫ਼ਜ਼ ਦੇ ਅਰਥ ਬਹੁ ਗਿਣਤੀ ਚ ਆਏ ਨੇ, ਪਰ ਅਸੀਂ ਸਿੱਧੇ ਜਿਹੇ ਅਰਥ ਸਮਝਣ ਦੇ ਲਈ ਕਿ ਹਰ ਦਾ ਅਰਥ ਪ੍ਰਭੂ, ਹਰੀ ਦਾ ਅਰਥ ਪਰਮੇਸ਼ਵਰ, ਹਰੀ ਦਾ ਅਰਥ ਅਕਾਲ ਪੁਰਖ। ਹਜ਼ੂਰ ਬਚਨ ਕਰ ਰਿਹਾ ਹਰ ਹਰ ਸਿਮਰੋ। ਸਿਮਰੋ ਦਾ ਅਰਥ ਹੈ ਭਾਈ ਸੱਜਣੋ ਤੁਸੀਂ ਸਿਮਰੋ, ਇਹਦਾ ਮਤਲਬ ਭਾਵ ਅਰਥ ਕਰਾਂਗੇ ਸਾਧ ਸੰਗਤ ਜੀ ਉਸ ਹਰੀ ਨੂੰ ਪਰਮਾਤਮਾ ਨੂੰ ਸਿਮਰੋ। ਤੇ ਨਾਲ ਸ਼ਬਦ ਗਿਆ ਆਗਮ। ਆਗਮ ਦਾ ਅਰਥ ਹੈ ਜਿਸ ਤੱਕ ਸਾਡੀ ਪਹੁੰਚ ਨਹੀਂ, ਜਿਸ ਤੱਕ ਸਾਡੀ ਗਮਤਾ ਨਹੀਂ, ਜਿਸ ਤੱਕ ਅਸੀਂ ਪਹੁੰਚ ਨਹੀਂ ਸਕਦੇ। ਹੁਣ ਇੱਥੇ ਇੱਕ ਮੈਂ ਬੇਨਤੀ ਕਰਾਂਗਾ, ਇੱਕ ਪਾਸੇ ਮਹਾਰਾਜ ਕਹਿੰਦੇ ਆ ਉਸ ਖਰੀ ਨੂੰ ਸਿਮਰੋ, ਨਾਲ ਸ਼ਬਦ ਵਰਤ ਦਿੱਤੋ ਨੇ ਕਿ ਅਗਮ, ਉਸ ਤੱਕ ਸਾਡੀ ਪਹੁੰਚ ਕੋਈ ਨਹੀਂ। ਮਹਾਰਾਜ ਨੇ ਨਾਲ ਸ਼ਬਦ ਵਰਤਿਆ ਜੀ ਇਸ ਦੇ ਅੱਗੇ ਅਪਾਰਾ। ਅਪਾਰਾ ਦਾ ਅਰਥ ਹੈ ਕਿ ਉਸ ਪਰਮਾਤਮਾ ਦਾ ਪਾਰ ਵਾਲਾ ਬੰਨਾ। ਇਉਂ ਕਹਾ ਕਿ ਉਸ ਪਰਮਾਤਮਾ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ, ਜੋ ਅਗਮ ਹੈ, ਜੋ ਅਗੋਚਰ ਹੈ, ਜੋ ਅਪਹੁੰਚ ਹੈ, ਜੋ ਬੇਅੰਤ ਹੈ, ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰੋ। ਇੱਥੇ ਇੱਕ ਬੇਨਤੀ ਹੈ ਕਿ ਜੇ ਅਗਮ ਵੀ ਹੈ, ਅਪਾਰ ਵੀ ਹੈ, ਇੱਕ ਸ਼ਬਦ ਗੁਰਦੇਵ ਨੇ ਬਾਣੀ ਚ ਹੋਰ ਵਰਤਿਆ ਅਗੋਚਰ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ। ਹੇ ਪਰਮਾਤਮਾ ਤੂੰ ਸਾਡੇ ਇੰਦਰੀਆਂ ਦਾ ਵਿਸ਼ਾ ਨਹੀਂ, ਪਰ ਜੇ ਉਸ ਤੱਕ ਪਹੁੰਚ ਹੀ ਨਹੀਂ ਤੇ ਫਿਰ ਸਿਮਰਨ ਕਾਸ ਲਈ, ਫਿਰ ਉਹਦਾ ਆਪਾਂ ਕਿਉਂ ਕਹਿ ਦਿੱਤਾ ਉਹਨੂੰ ਸਿਮਰੋ। ਹਾਂ ਇਹ ਬੇਨਤੀ ਜ਼ਰੂਰ ਹੈ ਭਾਈ ਕਿ ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸਿਮਰਨ ਕਰ ਕਰਕੇ ਅਸੀਂ ਅੰਤ ਵਾਲੇ ਬੇਅੰਤ ਵਿੱਚ ਲੀਨ ਹੋ ਸਕਨੇ। ਫਿਰ ਬੇਨਤੀ ਸੁਣੇ, ਅਭੇਦਤਾ ਹੈ ਪਰ ਅੰਤ ਨਹੀਂ। ਜਿਵੇਂ ਜਪਜੀ ਸਾਹਿਬ ਦੇ ਵਿੱਚ ਇੱਕ ਬਚਨ ਹੁੰਦਾ ਹੈ ਕਿ ਸਾ ਲਾਹੀ ਸਾ ਲਾਹੇ, ਉਸ ਸਲੋਣ ਯੋਗ ਪਰਮਾਤਮਾ ਦੀ ਸਿਫਤ ਕਰ ਜਿਹਨੂੰ ਮਹਾਰਾਜ ਅੱਜ ਕਹਿ ਰਹੇ ਨੇ ਹਰ ਹਰ ਸਿਮਰੋ ਅਗਮ ਅਪਾਰਾ। ਸਾ ਲਾਹੀ ਸੌਖੀ ਸਮਝ ਪੈਣ ਵਾਸਤੇ ਪ੍ਰਮਾਣ ਲਿਆ ਕਿ ਸਾ ਲਾਹੇ ਏਤੀ ਸੁਰਤ ਨਾ ਪਾਈਆ, ਸਲੋਣ ਯੋਗ ਪਰਮਾਤਮਾ ਨੂੰ ਦੀ ਸਲੋਤਾ ਕਰ। ਇੱਥੇ ਸੁਰਤ ਦਾ ਅਰਥ ਸਮਝ ਸੋਝੀ, ਸਿਫਤ ਕਰ, ਸਿਮਰਨ ਕਰ, ਚਿੰਤਨ ਕਰ, ਆਰਾਧ ਬੰਦਗੀ ਕਰ। ਪਰ ਇਹ ਗੱਲ ਚੇਤੇ ਰੱਖੀ, ਬੰਦਗੀ ਕਰਕੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸੁਣੋ ਬੇਨਤੀ, ਅੱਗੇ ਮਹਾਰਾਜ ਨੇ ਦੋ ਬਚਨ ਹੋਰ ਕਹੇ, ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ। ਨਦੀਆਂ ਆ ਬਰਸਾਤ ਹੁੰਦੀ ਪਈ ਅੱਜ ਕੱਲ੍ਹ, ਜਿਹੜੀਆਂ ਨਦੀਆਂ ਬਾਕੀ ਸਾਲ ਬਰਸਾਤੀ ਨਦੀਆਂ ਸੁੱਕੀਆਂ ਨੇ, ਹੁਣ ਪਾਣੀ ਭਰ ਭਰ ਕੇ ਇਹਨਾਂ ਨਦੀਆਂ ਵੀ ਚੱਲਦਾ ਹੈ, ਤੇ ਜਿਸ ਜਿਸ ਇਲਾਕੇ ਵਿੱਚੋਂ ਨਦੀ ਨਾਲੇ ਨਿਕਲਦੇ ਨੇ, ਇੱਥੇ ਸ਼ਬਦ ਗੁਰਦੇਵ ਨੇ ਇੱਕ ਵਰਤਿਆ ਵਾਹ, ਹਾਲਾਂਕਿ ਬਾਣੀ ਵਿੱਚ ਵਾਹ ਸ਼ਬਦ ਆਇਆ ਉਹਦਾ ਅਰਥ ਹੈ ਸ਼ਾਬਾਸ਼, ਪਰ ਇੱਥੇ ਵਾਹ ਦਾ ਅਰਥ ਹੈ ਵਾਹੜੇ, ਨਾਲੇ ਨਿੱਕੇ ਨਿੱਕੇ ਪਾਣੀ ਦੇ ਨਾਲੇ ਜਿਹੜੇ ਨਿਕਲਦੇ ਆ। ਮਹਾਰਾਜ ਕਹਿੰਦੇ ਆ ਹਰੀ ਦਾ ਸਿਮਰਨ ਕਰ, ਨਦੀਆਂ ਅਤੇ ਨਾਲੇ ਇਹ ਤੁਰੇ ਜਾ ਰਹੇ ਆ, ਇਹ ਜਿੱਥੋਂ ਪਾਣੀ ਵਰਸਦਾ ਪਹਾੜਾਂ ਤੋਂ ਚੱਲਦੇ ਆ, ਕਿੰਨੀ ਤੇਜ਼ੀ ਨਾਲ ਜਾਂਦੇ ਪਏ ਆ, ਪਰ ਇਹਨਾਂ ਨਦੀਆਂ ਨਾਲਿਆਂ ਨੇ ਇੱਕ ਦਿਨ ਸਫ਼ਰ ਕਰਕੇ ਸਮੁੰਦਰ ਵਿੱਚ ਲੀਨ ਹੋ ਜਾਣਾ ਹੈ, ਪਰ ਕਦੀ ਵਾਪਸ ਇਲਾਕੇ ਵਿੱਚ ਨਦੀਆਂ ਦਾ ਪਾਣੀ ਆ ਕੇ ਦੱਸਦਾ ਕਿ ਲੋਕੋ ਜੇ ਸਮੁੰਦਰ ਵਿੱਚ ਆਪਾਂ ਅਭੇਦ ਹੋਏ ਹਾਂ ਉਹ ਕਿੰਨਾ ਕੁ ਵੱਡਾ ਹੈ। ਬੇਨਤੀ ਹੈ ਨਦੀਆਂ ਅਤੇ ਨਾਲੇ ਸਫ਼ਰ ਕਰਕੇ ਅਭੇਦ ਹੋ ਸਕਦੇ ਆ, ਪਰ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ। ਸਿਮਰਨ ਦਾ ਮਤਲਬ ਹੈ ਕਿ ਸਫ਼ਰ ਕਰ, ਤੇਰੀ ਆਤਮਾ ਪਰਮ ਆਤਮਾ ਵਿੱਚ ਅਭੇਦ ਹੋ ਜਾਏ। ਸਿਮਰਨ ਨਾਲ ਅਭੇਦ ਹੋ ਸਕਣਾ, ਪਰ ਸਿਮਰਨ ਦਾ ਮਤਲਬ ਇਹ ਨਹੀਂ ਕਿ ਮੈਂ ਰੱਬ ਦਾ ਅੰਤ ਪਾ ਲਿਆ ਹੈ। ਮਹਾਰਾਜ ਬਚਨ ਕਰ ਰਿਹਾ ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ, ਪਵੇ ਸਮੁੰਦਰ ਨਾ ਜਾਣੀਏ, ਸਮੁੰਦਰ ਵਿੱਚ ਲੀਨ ਹੋ ਜਾਣ ਉਹਦਾ ਅੰਤ ਕੋਈ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਦੇ ਅਸੀਂ ਅੰਮ੍ਰਿਤ ਬਚਨ ਪੜ੍ਹਨੇ ਆ ਕਿ ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਅੱਗੇ ਸਾਹਿਬ ਬਖਸ਼ਿਸ਼ ਕਰਦੇ ਆ ਕੀਮਤ ਪਾਏ ਨਾ
ਕਹਿਆ ਜਾਏ ਤੈਨੂੰ ਕਿਹਾ ਵੀ ਨਹੀਂ ਜਾ ਸਕਦਾ, ਕੋਈ ਤੇਰੀ ਕੀਮਤ ਵੀ ਨਹੀਂ ਪਾ ਸਕਦਾ, ਪਰ ਹਾਂ ਜਿਹੜੇ ਕਹਿੰਦੇ ਨੇ ਕਹਿਣ ਵਾਲੇ ਤੇਰੇ ਰਹੇ ਸਮਾਏ, ਕਹਿਣ ਵਾਲੇ ਇੱਕ ਦਿਨ ਪਰਮਾਤਮਾ ਵਿੱਚ ਸਮਾ ਜਾਂਦੇ ਆ। ਸਮਾ ਜਾਣਾ ਤੇ ਅੰਤ ਪਾਣਾ ਦੋਨਾਂ ਚ ਬੜਾ ਫਰਕ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਉਦਾਹਰਨ ਆਪਾਂ ਦੇ ਕੇ ਅੱਗੇ ਚੱਲਦੇ ਹਾਂ ਜੀ। ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ, ਉਹਨਾਂ ਨੇ ਬੜੀਆਂ ਥਾਵਾਂ ਤੇ ਆਪਣੀ ਬਾਣੀ ਚ ਰਮਜ਼ ਪਾਈ, ਰਮਜ਼ ਕੀ ਖੁੱਲੇ ਵੀ ਕਿਹਾ ਕਿ ਮੈਂ ਪਰਮਾਤਮਾ ਵਿੱਚ ਅਭੇਦ ਹੋ ਗਿਆ ਵਾਂ। ਇੱਕ ਉਹਨਾਂ ਦਾ ਬਚਨ ਹੁੰਦਾ ਕਿ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਸੰਤਾਂ ਦੀ ਸੰਗਤ ਕਰਕੇ ਮੇਰੇ ਤਬਦੀਲੀ ਆ ਗਈ, ਉਹ ਕਬੀਰ ਰਾਮ ਕਾ ਰੂਪ ਹੋ ਗਿਆ। ਇੱਕ ਉਹਨਾਂ ਦਾ ਬਚਨ ਹੁੰਦਾ, ਸੁਣ ਸਖੀ ਜੀ ਮੈਂ ਪੀ ਬਸੈ, ਪੀ ਮੈਂ ਬਸੈ ਕਿ ਜੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕਿ ਪੀਓ। ਕਹਿੰਦੇ ਹੁਣ ਪਤਾ ਹੀ ਨਹੀਂ ਲੱਗਦਾ ਮੇਰੇ ਸਰੀਰ ਵਿੱਚ ਜੀਓ ਦਰ ਤੇ ਜਿੰਦ ਰਹਿੰਦੀ ਹੈ ਕਿ ਪੀਓ ਦਾ ਅਰਥ ਪਰਮਾਤਮਾ ਰਹਿੰਦਾ। ਇਹਦਾ ਮਤਲਬ ਜੀਓ ਤੇ ਪੀਓ, ਜਿੰਦ ਤੇ ਪਰਮਾਤਮਾ ਅਭੇਦ ਹੋ ਗਏ, ਇੱਕ ਹੋ ਗਏ ਸਰੀਰ ਚ ਰਹਿੰਦਿਆਂ ਹੋਇਆ। ਪਤਾ ਹੀ ਨਹੀਂ ਕਿ ਜੀਓ ਹੈ ਕਿ ਪੀਓ ਹੈ। ਪਰ ਜਦੋਂ ਉਹਨਾਂ ਦਾ ਇੱਕ ਬਚਨ ਹੋਰ ਪੜਿਆ ਜੀ, ਅਬ ਤੋਂ ਜਾਏ ਚੜੇ ਸਿੰਘਾਸਨ, ਅਭੇਦਤਾ ਦੀ ਬਾਤ ਕੀਤੀ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਉਸ ਪਰਮਾਤਮਾ ਵਿੱਚ ਅਭੇਦ ਹੋ ਗਏ। ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ, ਕਬੀਰ ਔਰ ਪਰਮਾਤਮਾ ਇੱਕ ਹੋ ਗਏ। ਦੇਖੋ ਇਹ ਤਿੰਨ ਚਾਰ ਬਾਣੀ ਚੋਂ ਤਾਂ ਦਾਸ ਨੇ ਤੁਕਾਂ ਲਈਆਂ ਜਾਂ ਬਚਨ ਲਏ ਕਿ ਬਾਣੀ ਦਾ ਉਚਾਰਨ ਕਰਤਾ ਅਭੇਦਤਾ ਦੀ ਅਵਸਥਾ ਨੂੰ ਮਾਣ ਰਿਹਾ ਹੈ। ਉਹ ਚੜੇ ਸਿੰਘਾਸਨ ਕਹਿ ਰਹੇ ਨੇ, ਜੀਓ ਪੀਓ ਅਭੇਦ ਹੋ ਗਏ ਨੇ, ਉਹ ਕਹਿੰਦੇ ਨੇ ਸੋ ਕਬੀਰ ਰਾਮ ਕਾ ਰੂਪ ਹੋ ਗਿਆ, ਤੇ ਜਿਹੜੇ ਇੱਥੋਂ ਤੱਕ ਪਹੁੰਚ ਗਏ ਕਿ ਕੋ ਨਾ ਸਕੈ ਪਛਾਨੀ, ਪਛਾਣ ਹੀ ਨਹੀਂ ਕਿ ਰਾਮ ਕੇ ਕਬੀਰ ਇਹ ਅਭੇਦਤਾ। ਪਰ ਉਹਨਾਂ ਨੂੰ ਪੁੱਛੀਏ, ਆਪ ਅਭੇਦ ਹੋ, ਆਪ ਉਸ ਵਿੱਚ ਲੀਨ ਹੋ, ਪਰ ਸਾਨੂੰ ਆਪਣਾ ਅਨੁਭਵ ਦੱਸੋ ਕਿ ਜਿਸ ਵਿੱਚ ਤੁਸੀਂ ਅਭੇਦ, ਉਹਦੇ ਬਾਰੇ ਕੁਝ ਅਸੀਂ ਲਿਖ ਸਕਦੇ ਹਾਂ। ਉੱਥੇ ਭਗਤ ਜੀ ਦੇ ਬਚਨ ਸੁਣਨ ਵਾਲੇ ਨੇ, ਉਹ ਕਹਿੰਦੇ ਨੇ ਜੇ ਤੂੰ ਅੰਤ ਬਾਰੇ ਮੇਰੇ ਤੋਂ ਪੁੱਛੇ, ਅਭੇਦਤਾ ਹੈ, ਮਿਲਾਪ ਹੈ, ਪਰ ਜੇ ਤੂੰ ਕਹਿ ਵੀ ਅੰਤ ਬਾਰੇ, ਫਿਰ ਯਾਦ ਰੱਖੀ ਜਿੰਨਾ ਸਮੁੰਦਰ ਹੈ ਸਾਰੇ ਸਮੁੰਦਰ ਦੇ ਪਾਣੀ ਨੂੰ ਘੋਲ ਕੇ ਸ਼ਾਹੀ ਬਣਾ ਲੈ, ਜਿੰਨੇ ਜੰਗਲ ਨੇ ਇਹਦੀਆਂ ਲੱਕੜਾਂ ਨੂੰ ਕੱਟ ਕੱਟ ਕੇ ਕਲਮਾ ਬਣਾ ਦੇ, ਤੇ ਜਿੰਨੀ ਧਰਤੀ ਹੈ ਇਹ ਸਾਰਾ ਕਾਗਜ਼ ਬਣਾ ਦੇ, ਜਿੰਨੀ ਤੇਜ਼ ਹਨੇਰੀ ਚੱਲਦੀ ਏ, ਤੂਫਾਨ ਚੱਲਦਾ, ਪਵਨ ਜਾਂ ਵਾਯੂ ਚੱਲਦੀ ਏ, ਇੰਨੀ ਤੇਜ਼ੀ ਨਾਲ ਕੋਈ ਰੱਬ ਦੇ ਗੁਣ ਲਿਖੇ। ਤੇ ਕਹਿਣ ਲੱਗੇ ਸਾਰੀ ਜ਼ਿੰਦਗੀ ਲਿਖਦਾ ਰਹੇ, ਅਭੇਦਤਾ ਤਾਂ ਹੋ ਸਕਦੀ ਏ ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਮਹਾਰਾਜ ਜੀ ਦਾ ਬਚਨ ਹੈ, ਕਬੀਰ ਸਾਤ ਸਮੁੰਦਰ ਮਸ ਕਰੂੰ, ਕਲਮ ਕਰੂੰ ਬਨ ਰਾਏ, ਬਸਦਾ ਕਾਗਜ਼ ਜੋ ਕਰੂੰ ਹਰ ਜਸ ਲਿਖਣ ਨਾ ਜਾਏ। ਇੱਥੇ ਸਿਰ ਮੈਂ ਬੇਨਤੀ ਥੋੜੀ ਜਿਹੀ ਤਾਂ ਕੀਤੀ ਵੀ ਸਿਮਰਨ ਕਰਕੇ ਅਭੇਦਤਾ ਹੈ। ਮਹਾਰਾਜ ਕਹਿੰਦੇ ਨੇ ਹਰ ਹਰ ਸਿਮਰੋ ਅਗੰਮ ਅਪਾਰਾ, ਅਪਹੁੰਚ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਪਰਮਾਤਮਾ ਦਾ ਸਿਮਰਨ ਕਰੋ।
ਜਿਸ ਸਿਮਰਤ ਦੁੱਖ ਮਿਟੈ ਹਮਾਰਾ,
ਜਿਸ ਸਿਮਰਤ ਜਿਹਦਾ ਸਿਮਰਨ ਕਰਨ ਦੇ ਨਾਲ, ਜਿਹਦੀ ਇਬਾਦਤ ਕਰਨ ਦੇ ਨਾਲ ਦੁੱਖ ਮਿਟੈ ਹਮਾਰਾ। ਅਸੀਂ ਦੁੱਖ ਦੇ ਲਫ਼ਜ਼ ਦੀ ਅਰਥੀ ਤਾਂ ਸਾਰੀ ਜਾਣਦੇ, ਹਾਲਾਂਕਿ ਗੁਰਬਾਣੀ ਨੇ ਤਿੰਨ ਤਰ੍ਹਾਂ ਦਾ ਦੁੱਖ ਦੇ ਜ਼ਿਕਰ ਵੀ ਕੀਤਾ, ਗੁਰਬਾਣੀ ਨੇ ਚਾਰ ਤਰ੍ਹਾਂ ਦੇ ਦੁੱਖ ਦਾ ਵੀ ਜ਼ਿਕਰ ਕੀਤਾ। ਕਈ ਵਾਰੀ ਮੈਂ ਸੋਚਣਾ ਹੁੰਦਾ, ਹੋ ਸਕਦਾ ਹੈ ਕਿ ਬਹੁ ਗਿਣਤੀ ਵਿੱਚ ਆਤਮਕ ਸੁੱਖ ਦਾ ਅਨੁਭਵ ਤਾਂ ਸਾਰਿਆਂ ਕੋਲ ਨਹੀਂ, ਪਰ ਆ ਸੰਸਾਰ ਦੇ ਜਿੰਨੇ ਦੁੱਖ ਨੇ ਇਹਦੇ ਤੋਂ ਕੋਈ ਨਹੀਂ ਬਚਿਆ, ਦੁੱਖ ਦਾ ਅਨੁਭਵ ਸਾਰਿਆਂ ਦੀ ਝੋਲੀ ਵਿੱਚ ਰੱਬ ਨੇ ਪਾਇਆ ਹੈ। ਮਹਾਰਾਜ ਕਹਿੰਦੇ ਉਹਦਾ ਸਿਮਰਨ ਕਰ, ਦੁੱਖ ਮਿਟੈ ਹਮਾਰਾ। ਹਮਾਰਾ ਦਾ ਅਰਥ ਅਸਾਂ ਦਾ, ਸਾਡੇ ਜੀਵਾਂ ਦਾ, ਅਸਾਂ ਲੋਕਾਂ ਦਾ ਜੇ ਸਿਮਰਨ ਕਰਾਂਗੇ ਤਾਂ। ਸਤਿਗੁਰੂ ਗੁਰੂ ਰਾਮਦਾਸ ਬਚਨ ਕਰਦੇ ਆ, ਭਾਈ ਗੁਰਸਿੱਖੋ ਉਸ ਅਗੰਮ ਅਗੋਚਰ ਪਰਮਾਤਮਾ ਦਾ ਸਿਮਰਨ ਕਰੋ, ਜਿਹਦਾ ਸਿਮਰਨ ਕਰਨ ਦੇ ਨਾਲ ਸਾਡੇ ਦੁੱਖਾਂ ਦਾ ਨਾਸ ਹੋਵੇਗਾ। ਥੋੜ੍ਹਾ ਜਿਹਾ ਇੱਥੇ ਵੀ ਮੈਂ ਅਰਜ਼ ਕਰ ਦੇਵਾਂ, ਕਿਉਂਕਿ ਅਸੀਂ ਬਾਣੀ ਵਿੱਚ ਪਰਮਾਤਮਾ ਨੂੰ ਦੁੱਖ ਹੰਤਾ ਕਹਿੰਦੇ ਹਾਂ, ਦੁੱਖ ਭੰਜਨ ਕਹਿੰਦੇ ਹਾਂ, ਉਹਨੂੰ ਸੰਕਟ ਹਰਨ ਬਾਣੀ ਚੋਂ ਕਹਿੰਦੇ ਹਾਂ। ਅਸੀਂ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ ਹਾਂ। ਪਹਿਲੀ ਬੇਨਤੀ ਤੇ ਕਿ ਦੁੱਖ ਕੀ ਹੈ, ਹਾਲਾਂਕਿ ਮੰਗਦਾ ਨਹੀਂ ਕੋਈ, ਬਿਨਾਂ ਮੰਗਣ ਤੋਂ ਝੋਲੀ ਭਰੀਂਦੀ ਪਈ ਹੈ। ਸੁੱਖਾਂ ਦੀ ਲੋਕੀ ਝੋਲੀਆਂ ਅੱਡਦੇ ਆ, ਪਰ ਸੁੱਖ ਮਿਲਦਾ ਕੋਈ ਨਹੀਂ। ਫਿਰ ਬੇਨਤੀ ਕਰਾਂ, ਦੁਨਿਆਵੀ ਸੁੱਖ ਮੰਗਨੇ ਆ, ਮੈਂ ਆਪਣੀ ਬਾਤ ਵੀ ਕਰਾਂਗਾ, ਪਰ ਉਹ ਦੁਨਿਆਵੀ ਸੁੱਖ ਵਿੱਚ ਇੱਕ ਦੁੱਖ ਲੁਕਿਆ ਹੋਇਆ ਹੈ। ਜਿਵੇਂ ਅਸੀਂ ਬੀਜ ਕੋਈ ਮੰਗ ਲਈਏ, ਸਮਾਂ ਪਾਉਣ ਨਾਲ ਜਦੋਂ ਬੀਜ ਪੁੰਗਰਦਾ ਹੈ, ਅੰਕੁਰ ਨਿਕਲਦਾ ਹੈ, ਤੇ ਫਿਰ ਪਤਾ ਲੱਗਦਾ ਜੋ ਕੁਝ ਮੈਂ ਝੋਲੀ ਚ ਪਾਇਆ ਇਹਦੇ ਚੋਂ ਨਿਕਲਿਆ ਕੀ। ਜਿਹੜਾ ਅਸੀਂ ਸੁੱਖਾਂ ਦਾ ਬੀਜ ਲਈ ਫਿਰਨੇ ਆ ਨਾ, ਯਾਦ ਰੱਖਿਓ ਇਹਦੇ ਵਿੱਚ ਬਹੁ ਗਿਣਤੀ ਵਿੱਚ ਦੁੱਖ ਦਾ ਅੰਕੁਰ ਹੀ ਨਿਕਲਦਾ ਹੈ। ਬਾਬਾ ਜੀ ਦੀ ਬਾਣੀ ਚ ਬਚਨ ਹੈ ਨਾ, ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਵਿੱਚੋਂ ਰੋਗ ਨਿਕਲਦਾ ਪਿਆ। ਮਹਾਰਾਜ ਨੇ ਬਾਣੀ ਚ ਕਿਹਾ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਹਾਰਾਜ ਦੇ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਨੇ ਖਾਂ ਕਿ ਸੁੱਖ ਕੋ ਮੰਗੈ ਸਭ ਕੋ, ਸਾਰੀ ਦੁਨੀਆ ਸੁੱਖ ਦੀ ਅਰਦਾਸ ਕਰਦੀ ਏ, ਦੁੱਖ ਨਾ ਮੰਗੈ ਕੋਏ, ਕਦੀ ਕਿਸੇ ਨੇ ਦੁੱਖ ਨਹੀਂ ਮੰਗਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁੱਖ ਹੈ ਕੋ ਦੁੱਖ ਅਗਲਾ। ਜਿਹੜਾ ਸੁੱਖ ਮੰਗਦਾ ਪਤਾ ਨਹੀਂ ਉਸ ਸੁੱਖ ਵਿੱਚ ਕਿੰਨਾ ਕੁ ਵੱਡਾ ਦੁੱਖ ਲੁਕਿਆ ਹੋਇਆ ਹੈ। ਉਸ ਦੁੱਖ ਨੂੰ ਬੰਦਾ ਜਦੋਂ ਮਾਣਦਾ ਹੈ ਨਾ, ਜਦੋਂ ਦੁੱਖ ਹੁੰਦਾ, ਫਿਰ ਜਦੋਂ ਕਿਤੇ ਉਹ ਸੁੱਖ ਮੰਗਿਆ ਹੁੰਦਾ, ਇਹ ਜ਼ਬਾਨ ਤੋਂ ਕਹਿ ਦਿੰਦਾ, ਰੱਬਾ ਏਦੂ ਚੰਗਾ ਤੂੰ ਨਾ ਹੀ ਦਿੰਦਾ, ਘੱਟੋ ਘੱਟ ਆ ਦੁੱਖ ਵਾਲੇ ਦਿਨ ਤੇ ਨਾ ਮੈਂ ਦੇਖਦਾ। ਇਹਦਾ ਮਤਲਬ ਕਦੀ ਉਹ ਸੁੱਖ ਰੂਪ ਸੀ, ਉਸ ਵਿੱਚੋਂ ਦੁੱਖ ਨਿਕਲ ਆਇਆ। ਪਰ ਮੈਂ ਬੇਨਤੀ ਕਰਾਂਗਾ, ਸਤਿਗੁਰੂ ਕਹਿੰਦੇ ਨੇ ਦੁੱਖ ਮਿਟੇ ਹਮਾਰਾ, ਤੁਸੀਂ ਸਿਮਰਨ ਕਰੋ। ਗੁਰੂ ਰਾਮਦਾਸ ਅੱਜ ਬਖਸ਼ਿਸ਼ ਕਰ ਰਿਹਾ ਸੰਗਤ ਜੀ, ਸਾਡਾ ਦੁੱਖ ਮਿਟੇਗਾ। ਮਹਾਰਾਜ ਕਿਹੜੇ ਦੁੱਖ? ਹਾਲਾਂਕਿ ਬਾਣੀ ਚ ਮੈਂ ਕਿਹਾ ਤਿੰਨ ਤਾਪਾਂ ਦਾ ਜ਼ਿਕਰ, ਤਿੰਨੇ ਤਾਪ ਨਿਵਾਰਨ ਖਾਰਾ, ਦੁੱਖ ਹੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕਉ ਲਾਗੈ ਜਾਕੀ ਪ੍ਰਭ ਆਗੈ ਅਰਦਾਸ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੁੰਦਾ, ਜੇ ਹਰ ਸਿਮਰਨ ਭਇਆ, ਉਹ ਵੀ ਦੁੱਖ ਹੈ, ਆਦ ਵਿਆਦ ਤੇ ਉਪਾਦ ਦੇ ਵੀ ਦੁੱਖ ਨੇ, ਤਿੰਨੇ ਤਾਪ ਨੇ। ਮਹਾਰਾਜ ਕਹਿੰਦੇ ਨੇ ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਿੱਥੇ ਸਿਮਰਨ ਆ ਜਾਏਗਾ ਉੱਥੇ ਦੁੱਖ ਦੀਆਂ ਜੜਾਂ ਪੱਟੀਆਂ ਜਾਣਗੀਆਂ। ਸਿਰਫ ਥੋੜਾ ਜਿਹਾ ਵੀ ਉਹ ਦੁੱਖ ਕਿਹੜੇ ਆ? ਉਂਝ ਅਸੀਂ ਕਹਿੰਦੇ ਹਾਂ ਮਾਨਸਿਕ ਦੁੱਖ, ਸਰੀਰਕ ਦੁੱਖ, ਆਪ ਤਾਂ ਉੱਤੋਂ ਡਿੱਗ ਪਏ ਜਿਹੜੇ ਦੁੱਖ ਨੇ, ਬਿਜਲੀ ਡਿੱਗ ਪਈ, ਤੂਫਾਨ ਆ ਗਿਆ, ਭੂਚਾਲ ਆ ਗਿਆ। ਸਿੱਧੀ ਜੀ ਗੱਲ ਕਹਿੰਦੇ, ਸਰੀਰ ਦਾ ਦੁੱਖ, ਮਨ ਦਾ ਦੁੱਖ, ਕੁਦਰਤੀ ਆਏ ਦੁੱਖ। ਪਰ ਬਾਬਾ ਜੀ ਨੇ ਜੇ ਦੁੱਖਾਂ ਦੀ ਗਿਣਤੀ ਕੀਤੀ ਨਾ, ਗੁਰੂ ਨਾਨਕ ਸਾਹਿਬ ਜੀ ਨੇ ਜੀ, ਉਹਨਾਂ ਨੇ ਦੁੱਖਾਂ ਦੀ ਗਿਣਤੀ ਕਰਦਿਆਂ ਤਿੰਨ ਦੀ ਥਾਂ ਤੇ ਚਾਰ ਦੁੱਖ ਦੱਸੇ ਆ। ਬਸ ਇਹੀ ਬੇਨਤੀ ਅੱਗੇ ਕਰਕੇ ਚੱਲਾਂਗਾ ਕਿ ਉਹ ਚਾਰ ਦੁੱਖ ਵੀ ਸਿਮਰਨ ਨਾਲ ਮਿਟ ਜਾਣਗੇ। ਪਰ ਮਹਾਰਾਜ ਨੇ ਨਾਲ ਤਰੀਕਾ ਇੱਕ ਦੱਸ ਦਿੱਤਾ, ਉਸ ਵਿੱਚ ਹਜ਼ੂਰ ਦਾ ਬਚਨ ਹੈ। ਮੈਂ ਅਰਜ਼ ਕੀਤੀ ਤਿੰਨ ਅਸੀਂ ਦੁੱਖ ਕਹਿੰਦੇ ਹਾਂ, ਆਦ ਵਿਆਦ ਉਪਾਦ ਕਹਿੰਦੇ ਹਾਂ, ਪਰ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਦੁੱਖ ਹੈ, ਜਿਹਨੂੰ ਕਦੀ ਕੋਈ ਟਾਵਾਂ ਟਾਵਾਂ ਜਿਹਦੇ ਤੇ ਰੱਬ ਦੀ ਕਿਰਪਾ ਹੋ ਜਾਏ ਅਹਿਸਾਸ ਕਰਦਾ, ਉਹ ਸਭ ਤੋਂ ਵੱਡਾ ਦੁੱਖ ਹੈ ਸਾਡੀ ਆਤਮਾ ਦਾ ਪਰਮਾਤਮਾ ਤੋਂ ਟੁੱਟ ਜਾਣਾ, ਸਾਡੇ ਅੰਦਰ ਦਾ ਸਿਮਰਨ ਤੋਂ ਟੁੱਟ ਜਾਣਾ, ਸਾਡੇ ਅੰਦਰ ਦਾ ਪਰਮੇਸ਼ਵਰ ਤੋਂ ਭੁੱਲ ਜਾਣਾ, ਸਭ ਤੋਂ ਵੱਡਾ ਦੁੱਖ। ਮਰਜ ਕੀਤੀ ਅਸੀਂ ਤਨ ਦੇ ਦੁੱਖ, ਮਨ ਦੇ ਦੁੱਖ, ਉੱਤੋਂ ਆਪ ਹੀ ਆਪਤਾਂ ਨੂੰ ਰੋਂਦੇ ਹਾਂ, ਪਰ ਬਾਬਾ ਜੀ ਕਹਿੰਦੇ ਆ ਸਭ ਤੋਂ ਵੱਡਾ ਦੁੱਖ ਹੈ ਜਿਸ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ ਆਖਾਂ ਜੀਵਾਂ ਵਿਸਰੈ ਮਰ ਜਾਓ, ਕਿਉਂਕਿ ਵਿਸਰਨਾ ਦੁੱਖ ਹੈ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਪਹਿਲਾ ਦੁੱਖ ਹੈ ਪਰਮਾਤਮਾ ਦੇ ਵਿਛੋੜੇ ਦਾ, ਦੂਸਰਾ ਦੁੱਖ ਸਾਡੇ ਅੰਦਰ ਦੇ ਮਨ ਦੀ ਭੋਖੇ ਪਿਆਰਿਓ, ਇਹ ਵੀ ਬੜਾ ਵੱਡਾ ਦੁੱਖ ਜੇ। ਜਦੋਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ, ਅੰਦਰ ਇਸ ਤਰ੍ਹਾਂ ਅੱਗ ਦਾ ਭਾਂਬੜ ਬਲਦਾ ਹੈ, ਇੱਛਾਵਾਂ ਦੀ ਪੂਰਤੀ ਨਾ ਹੋਣੀ ਤੇ ਦੂਜੇ ਦੇ ਸੁੱਖ ਨੂੰ ਦੇਖ ਕੇ ਅੰਦਰੋਂ ਕਲਪੀ ਜਾਣਾ, ਇਹ ਵੀ ਬੜਾ ਵੱਡਾ ਦੁੱਖ ਹੈ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇਸ ਸਮਾਜ ਵਿੱਚ ਕਿਸੇ ਦਾ ਸੁੱਖ ਆਪਣੇ ਲਈ ਸੁੱਖ ਹੈ, ਹੋ ਸਕਦਾ ਤੁਹਾਡਾ ਸੁੱਖ ਤੁਹਾਡੇ ਸ਼ਰੀਕ ਵਾਸਤੇ ਬੜਾ ਵੱਡਾ ਦੁੱਖ ਹੋਵੇ। ਕਿਸੇ ਦੇ ਘਰ ਵਿੱਚ ਜਨਮ ਸੁੱਖ ਹੈ, ਦੂਜੇ ਵਾਸਤੇ ਦੁੱਖ। ਸਾਡੇ ਸਾਹਮਣੇ ਗੁਰੂ ਇਤਿਹਾਸ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੁੰਦਾ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ, ਉਹਨਾਂ ਦੇ ਤਾਪ ਉਤਰਨ ਦਾ, ਉਹਨਾਂ ਨੂੰ ਦਿੱਤੇ ਹੋਏ ਜ਼ਹਿਰ ਦਾ ਜ਼ਿਕਰ ਵੀ ਕੀਤਾ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬਾਹਮਣ ਮੂਆ ਹੋਏ ਕਹਿ, ਸੂਲ ਮਹਾਰਾਜ ਨੇ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਸੰਗਤ ਸਾਰੀ ਖੁਸ਼, ਸਾਰੀਆਂ ਸੰਗਤਾਂ ਗੁਰਬਾਣੀ ਗਾ ਰਹੀਆਂ ਨੇ, ਸਤਿਗੁਰ ਸਾਚਾ ਦੀਆ ਭੇਜ ਚਿਰ ਜੀਵਨ ਉੱਚਿਆ, ਸੰਯੋਗ ਉਧਰੈ ਮੈਂ ਆਏ ਕਹਿਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਇਹ ਸ਼ਬਦ ਵਰਤੇ ਮਾਂ ਵੀ ਖੁਸ਼, ਰੱਬ ਦਾ ਭਗਤ ਪੈਦਾ ਹੋਇਆ। ਮੈਂ ਇੱਕ ਬੇਨਤੀ ਕਰਾਂਗਾ, ਇਸੇ ਧਰਤੀ ਤੇ ਇੱਕ ਸਰੀਰ ਹੋਵੇ ਜਿਹੜਾ ਇੰਨਾ ਦੁਖੀ ਹੋਇਆ, ਜਿਸ ਨੂੰ ਆਪਾਂ ਬਾਬਾ ਪ੍ਰਿਥੀ ਚੰਦ ਕਹਿੰਦੇ। ਇਹ ਸਾਰੇ ਅਸੀਂ ਜਾਣਦੇ ਹਾਂ। ਬਾਣੀ ਚ ਉਹਦਾ ਜ਼ਿਕਰ ਆਇਆ, ਉਹਨੇ ਮਾਰਨ ਦਾ ਯਤਨ ਕਰਾਇਆ, ਭਾਵੇਂ ਬਾਹਮਣ ਦਾ ਜ਼ਿਕਰ ਕੀਤਾ, ਪਰ ਇੱਕ ਘਰ ਦਾ ਸੁੱਖ ਕਈ ਵਾਰੀ ਦੂਜੇ ਵਾਸਤੇ ਦੁੱਖ ਬਣ ਜਾਂਦਾ ਹੈ। ਮੈਂ ਫਿਰ ਬੇਨਤੀ ਕਰਾਂ ਕਿ ਉਹ ਹੀ ਦੁੱਖ ਕਿਸੇ ਦੂਜੇ ਨੂੰ ਆ ਜਾਏ, ਸਾਡੇ ਅੰਦਰ ਦਾ ਕਈ ਵਾਰੀ ਸੁੱਖ ਅਸੀਂ ਸਮਝਣ ਲੱਗ ਪੈਂਦੇ। ਇੱਥੇ ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਦੁੱਖ ਰੱਬ ਦਾ ਵਿਛੋੜਾ, ਦੂਜਾ ਦੁੱਖ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਨਾ ਹੋਣਾ, ਉਹ ਵੀ ਬੜਾ ਵੱਡਾ ਦੁੱਖ ਹੈ, ਕਲਪਦਾ ਮਨ। ਤੀਸਰਾ ਦੁੱਖ ਗੁਰਦੇਵ ਕਹਿੰਦੇ ਨੇ ਜਿਹੜਾ ਹਰ ਬੰਦੇ ਦੇ ਸਿਰ ਤੇ ਤਲਵਾਰ ਲਟਕਦੀ ਪਈ ਹੈ, ਜਿਹਨੂੰ ਅਸੀਂ ਮੌਤ ਕਹਿੰਦੇ ਹਾਂ। ਬਾਬਾ ਜੀ ਨੇ ਚਾਰ ਦੁੱਖ ਮੰਨੇ ਹੈ, ਵਿਛੋੜੇ ਦਾ ਦੁੱਖ, ਮਨ ਦੀ ਭੁੱਖ ਦਾ ਦੁੱਖ, ਤੀਜਾ ਮੌਤ ਦਾ ਦੁੱਖ, ਤੇ ਚੌਥਾ ਮਹਾਰਾਜ ਜੀ ਨੇ ਕਿਹਾ ਸਰੀਰ ਨੂੰ ਲੱਗੀਆਂ ਹੋਈਆਂ ਬਿਮਾਰੀਆਂ। ਚਾਰ ਦੁੱਖਾਂ ਦਾ ਜ਼ਿਕਰ ਬਾਬਾ ਜੀ ਨੇ ਕੀਤਾ। ਬਾਣੀ ਚ ਮਹਾਰਾਜ ਜੀ ਦਾ ਬਚਨ ਹੁੰਦਾ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੈ ਦਾਰੂ ਲਾਏ। ਦਰਦ ਹੋਵੇ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੇ ਨਾ ਵੀਰ। ਮਹਾਰਾਜ ਕਹਿੰਦੇ ਆ ਇਹ ਤਾਂ ਦਵਾਈ ਕੋਈ ਨੀ ਕੰਮ ਕਰਦੀ ਪਈ। ਇਸੇ ਸ਼ਬਦ ਤੋਂ ਅੱਗੇ ਗੁਰੂ ਸਾਹਿਬ ਨੇ ਦਾ ਤਰੀਕਾ ਦੱਸਿਆ, ਜਿਹੜਾ ਮੈਂ ਇੱਥੇ ਅਰਜ਼ ਕਰਨ ਲੱਗਾ ਵਾਂ ਕਿ ਮਹਾਰਾਜ ਕਹਿੰਦੇ ਨੇ ਜਿਸ ਸਿਮਰਤ ਦੁੱਖ ਮਿਟੈ ਹਮਾਰਾ। ਮਾਨਸੀ ਵੀ ਨਾਮ ਕਿਵੇਂ ਦੁੱਖ ਮਿਟਾਉਂਦਾ, ਦੁੱਖ ਤਾਂ ਆ ਗਿਆ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਅਸੀਂ ਦੇਖਦੇ ਹਾਂ ਜ਼ਹਿਰ ਹੈ, ਇਹਨੂੰ ਸੰਖਿਆ ਕਹਿ ਲਓ। ਸਿੱਧੀ ਜੀ ਗੱਲ ਕਰੀਏ ਜੀ, ਸੱਪ ਦਾ ਵੀ ਜ਼ਹਿਰ ਆਪਾਂ ਕਹਿੰਦੇ, ਅਸੀਂ ਮੋਹਰਾ ਸ਼ਬਦ ਇੱਕ ਵਰਤਦੇ ਸਾਂ, ਪੋਇਜ਼ਨ ਸ਼ਬਦ ਆਪਾਂ ਕਹਿੰਦੇ। ਮੋਹਰਾ ਖਾਣ ਨਾਲ ਬੰਦੇ ਦੀ ਮੌਤ ਹੋ ਜਾਂਦੀ, ਸੱਪ ਡੰਗ ਮਾਰੇ ਤੇ ਜ਼ਹਿਰ ਨਾਲ ਬੰਦਾ ਮਰ ਜਾਂਦਾ। ਪਰ ਯਾਦ ਰੱਖਿਓ, ਕਿਸੇ ਵੈਦ ਨੂੰ ਪੁੱਛ ਕੇ ਦੇਖੋ, ਦਵਾਈਆਂ ਤਿਆਰ ਕਰਨ ਵਾਲੇ ਨੂੰ ਪੁੱਛੋ, ਉਹ ਕਹਿੰਦਾ ਮੋਹਰਾ ਲੱਭ ਜਾਏ ਸ਼ਰਾਬ, ਵੈਗਰੂ ਇਹਦਾ ਸੱਪ ਦਾ ਜ਼ਹਿਰ ਕਿਤੇ ਇਕੱਠਾ ਕੀਤਾ ਹੋਇਆ ਮਿਲ ਜਾਏ, ਮੈਨੂੰ ਦੇ ਦਿਓ, ਮੈਂ ਇਹਦੇ ਪੈਸੇ ਦਿਆਂਗਾ। ਪੁੱਛੀਏ ਵੀ ਇਹ ਤਾਂ ਮੌਤ ਹੈ, ਕਹਿੰਦਾ ਮੌਤ ਹੈ ਸਿੱਧਾ ਡੰਗ ਮਾਰ ਦੀਏ, ਪਰ ਜੇ ਮੈਨੂੰ ਦੇ ਦਿਓਗੇ ਮੈਂ ਇਹਦੇ ਚ ਮਸਾਲੇ ਪਾ ਪਾ ਕੇ ਇਹਨੂੰ ਮਾਰ ਕੇ ਕੁਛ ਤਾਂ ਬਣਾ ਦੇਣਾ, ਮੈਂ ਜ਼ਹਿਰ ਦੀ ਦਵਾਈ ਬਣਾਗਾ, ਜਿਸ ਦਵਾਈ ਖਾਣ ਦੇ ਨਾਲ ਬੰਦੇ ਦੇ ਦੋ ਕੱਟੇ ਜਾਂਦੇ ਆ। ਸੁਣੋ ਇਸ ਬੇਨਤੀ ਨੂੰ, ਜ਼ਹਿਰ ਮੌਤ ਹੈ, ਪਰ ਜੇ ਵਿੱਚ ਮਸਾਲਾ ਪਾ ਕੇ ਦਵਾਈ ਬਣਾ ਦਿੱਤੀ ਜਾਏ ਤੇ ਜ਼ਹਿਰ ਵੀ ਦਵਾਈ ਬਣ ਜਾਂਦਾ ਹੈ। ਦੁੱਖ ਬਿਲਕੁਲ ਜ਼ਹਿਰ ਹੈ, ਜੇ ਦੁੱਖ ਵੇਲੇ ਗੁਰੂ ਤੇ ਬਾਣੀ ਚੇਤੇ ਆ ਜਾਏ, ਸੱਚ ਇਹ ਵੇ ਗੁਰੂ ਦੁੱਖ ਦੀ ਦਵਾਈ ਬਣਾ ਕੇ ਸੁਖ ਬਣਾ ਦਿੰਦਾ ਹੈ, ਇਹ ਗੁਰੂ ਦੀ ਸਮਰੱਥਾ ਹੈ। ਮਹਾਰਾਜ ਨੇ ਸ਼ਬਦ ਵਰਤਿਆ ਦੁੱਖ ਮੋਹਰਾ, ਬਾਕੀ ਦੁੱਖ ਮੋਹਰਿਆ ਸਿਮਰਨ ਵਿੱਚ ਮਸਾਲਾ ਪੈਣਾ, ਦੁੱਖ ਮੋਹਰਾ ਮਾਰਨ ਹਰ ਨਾਮ, ਨਾਮ ਦਾ ਮਸਾਲਾ ਪਾ ਦਿੱਤਾ, ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ, ਨਿਤ ਨਿਤ ਲਿਓ ਨਾ ਛਿਜੈ ਦੇ, ਅੰਤ ਕਾਲ ਜਾਂ ਮਾਰੇ ਠੇ, ਐਸਾ ਦਾਰੂ ਖਾਹੇ ਗਵਾਰ, ਜਿਤ ਖਾਦੇ ਤੇਰੇ ਜਾਹੇ ਵਕਾਰ। ਇਹ ਦਾਰੂ ਹੈ ਨਾਮ। ਮਹਾਰਾਜ ਕਹਿੰਦੇ ਆ ਉਸ ਪਰਮਾਤਮਾ ਦਾ ਸਿਮਰਨ ਕਰੋ ਭਾਈ, ਜਿਹਦਾ ਸਿਮਰਨ ਕਰਨ ਨਾਲ ਸਾਡਾ ਸਾਰਿਆਂ ਦੇ ਦੁੱਖ ਕੱਟੇ ਜਾਂਦੇ।
ਹਰ ਹਰ ਸਤਿਗੁਰ ਪੁਰਖ ਮਿਲਾਵੋ,
ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਹਰ ਹਰ ਸਤਿਗੁਰ ਪੁਰਖ ਮਿਲਾਵੋ। ਇਸ ਇਹਦੇ ਅਰਥ ਥੋੜੀ ਜਿਹੀ ਬੇਨਤੀ ਸੁਣਿਓ, ਹਰ ਹਰ ਦਾ ਅਰਥ ਹੈ ਪਰਮਾਤਮਾ ਵਾਹਿਗੁਰੂ ਪ੍ਰਭੂ, ਤੁਸੀਂ ਕਿਰਪਾ ਕਰੋ ਸਤਿਗੁਰ ਪੁਰਖ ਮਿਲਾਵੋ। ਇੱਥੇ ਸੁਣਿਓ ਪੁਰਖ ਦਾ ਅਰਥ ਹੈ ਮਹਾਂਪੁਰਖ, ਸਤਿਗੁਰੂ ਦਾ ਅਰਥ ਹੈ ਅਸੀਂ ਸਾਰੇ ਜਾਣਦੇ ਹਾਂ ਸੱਚਾ ਗੁਰੂ। ਇਹਦੇ ਅਰਥ ਨੇ ਹੇ ਪਰਮਾਤਮਾ ਤੁਸੀਂ ਕਿਰਪਾ ਕਰੋ ਸਾਨੂੰ ਸਤਿਗੁਰੂ ਮਹਾਂਪੁਰਖ ਦਾ ਮਿਲਾਪ ਕਰਾਓ। ਫਿਰ ਬੇਨਤੀ, ਸਤਿਗੁਰੂ ਨੂੰ ਮਹਾਂਪੁਰਖ ਵੀ ਕਹਿ, ਇਹ ਕਿਤੇ ਅਰਥ ਇਹ ਨਾ ਬਦਲਦੇ ਹੋ ਕਿ ਸਾਡਾ ਮਹਾਂਪੁਰਖ ਸਾਡਾ ਸਤਿਗੁਰੂ। ਇੱਥੇ ਮਹਾਰਾਜ ਕਹਿ ਰਹੇ ਆ ਤੁਸੀਂ ਕਿਰਪਾ ਕਰੋ ਮੈਨੂੰ ਸਤਿਗੁਰੂ ਮਹਾਂਪੁਰਖ ਮਿਲਾਓ, ਇਹਦਾ ਮਤਲਬ ਮੇਰਾ ਸਤਿਗੁਰੂ ਹੀ ਪੁਰਖਾਂ ਵਿੱਚੋਂ ਮਹਾਂਪੁਰਖ ਹੈ। ਜਿਵੇਂ ਹਜ਼ੂਰ ਨੇ ਕਿਹਾ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਗੁਰੂ ਹੀ ਮੇਰੇ ਲਈ ਈਸ਼ਰ, ਗੁਰੂ ਹੀ ਮੇਰੇ ਲਈ ਬ੍ਰਹਮਾ, ਗੁਰੂ ਹੀ ਮੇਰੇ ਵਾਸਤੇ ਗੋਰਖ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਹੇ ਪਰਮਾਤਮਾ ਤੁਸੀਂ ਕਿਰਪਾ ਕਰੋ ਮੈਨੂੰ ਸਤਿਗੁਰੂ ਮਹਾਂਪੁਰਖ ਦਾ ਮਿਲਾਪ ਕਰਾਵੋ।
ਗੁਰ ਮਿਲਿਆ ਸੁਖ ਹੋਈ ਰਾਮ,
ਹਾਂ ਦੁੱਖ ਦੀਆਂ ਪੰਡਾਂ ਖੁੱਲੀਆਂ ਨੇ ਅੰਦਰ, ਪਰ ਮਹਾਂਪੁਰਖ ਸਤਿਗੁਰੂ ਮਿਲ ਜਾਏ ਤੇ ਮਹਾਰਾਜ ਕਹਿੰਦੇ ਆ ਗੁਰੂ ਨੂੰ ਮਿਲ ਕੇ ਅੰਦਰ ਦਾ ਸੁੱਖ ਮਿਲ ਜਾਂਦਾ ਹੈ ਕਿਉਂਕਿ ਉਹਦੀ ਬਾਣੀ ਸੁੱਖਾਂ ਦੀ ਖਾਨ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਮਹਾਰਾਜ ਕਹਿੰਦੇ ਆ ਕਿ ਸਤਿਗੁਰੂ ਮਹਾਂਪੁਰਖ ਮਿਲੇ ਉਹਦਾ ਮਿਲਾਪ ਦੁੱਖ ਭੰਜਨ ਹੈ
ਹਰ ਗੁਣ ਗਾਵੋ ਮੀਤ ਹਮਾਰੇ
ਹਜ਼ੂਰ ਕਹਿੰਦੇ ਨੇ ਮੇਰੇ ਮਿੱਤਰ ਮੀਤ ਹਮਾਰੇ ਤੋਂ ਅਰਥ ਸ਼ੁਰੂ ਕਰਾਂਗੇ ਹੇ ਮੇਰੇ ਪਿਆਰੇ ਮਿੱਤਰ ਉਸ ਪਰਮਾਤਮਾ ਦੇ ਖਰੀ ਦੇ ਗੁਣਾਂ ਨੂੰ ਗਾਇਨ ਕਰੋ ਉਹਦੀਆਂ ਸਿਫਤਾਂ ਕਰੋ
ਹਰ ਹਰ ਨਾਮ ਰੱਖੋ ਔਰ ਧਾਰੇ
ਆਪਣੇ ਹਿਰਦੇ ਵਿੱਚ ਉਰ ਧਾਰੇ ਦਰ ਤੇ ਹਿਰਦੇ ਵਿੱਚ ਧਾਰਨ ਕਰਨਾ ਖਰੀ ਪ੍ਰਭੂ ਦਾ ਜੋ ਨਾਮ ਹੈ ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ
ਹਰ ਹਰ ਅੰਮ੍ਰਿਤ ਬਚਨ ਸੁਣਾਵੋ
ਫਿਰ ਅੱਗੇ ਬਚਨ ਕੀਤਾ ਉਸ ਨਾਮ ਨੂੰ ਹਿਰਦੇ ਚ ਧਾਰਨ ਕਰੋ ਤੇ ਭਾਈ ਜਿਹਦੇ ਹਿਰਦੇ ਵਿੱਚ ਨਾਮ ਹੈ ਨਾ ਉਹਦੇ ਮੁੱਖ ਤੋਂ ਫਿਰ ਨਾਮ ਹੀ ਨਿਕਲੇਗਾ ਮਹਾਰਾਜ ਕਹਿੰਦੇ ਆ ਫਿਰ ਤੁਸੀਂ ਉਸ ਨਾਮ ਅੰਮ੍ਰਿਤ ਨੂੰ ਖਰੀ ਦੇ ਅੰਮ੍ਰਿਤ ਰੂਪੀ ਜਿਹੜੇ ਬਚਨ ਨੇ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਉਸ ਨੂੰ ਤੁਸੀਂ ਸੁਣਾਉਣਾ ਕਰੋ
ਗੁਰ ਮਿਲਿਆ ਪ੍ਰਗਟ ਹੋਈ ਰਾਮ
ਪਰ ਇਹ ਪਰਮਾਤਮਾ ਆਪਣੇ ਆਪ ਨਹੀਂ ਇਹ ਸਤਿਗੁਰੂ ਮਿਲੇ ਤੇ ਅੰਦਰੋਂ ਪ੍ਰਗਟ ਹੁੰਦਾ ਹੈ ਫਿਰ ਬੇਨਤੀ ਸੁਣਿਓ ਅੰਦਰ ਤਾਂ ਸਭ ਦੇ ਵੀ ਜੀ ਬਾਣੀ ਕਹਿੰਦੀ ਹੈ ਮਹਾਰਾਜ ਬਚਨ ਕਰਦੇ ਆ ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਪਰ ਮੈਂ ਇੱਕ ਬੇਨਤੀ ਕਰਾਂਗਾ ਪ੍ਰਗਟ ਹੋਣ ਲਈ ਗੁਰੂ ਤਾਂ ਚਾਹੀਦਾ ਨਾ ਇਸ ਨੂੰ ਬੇਨਤੀ ਨੂੰ ਫਿਰ ਸੁਣਿਓ ਮਹਾਰਾਜ ਨੇ ਸ਼ਬਦ ਵਰਤਿਆ ਗੁਰੂ ਨੂੰ ਮਿਲ ਕੇ ਹੀ ਪ੍ਰਗਟ ਹੁੰਦਾ ਹੈ ਗੁਰ ਮਿਲਿਆ ਪ੍ਰਗਟ ਹੋਈ ਰਾਮ ਇੱਕ ਪੱਥਰ ਹੈ ਪੱਥਰ ਬੜਾ ਵੱਡਾ ਹੈ ਪਰ ਆਮ ਬੰਦੇ ਅਸੀਂ ਲੰਘਾਂਗੇ ਕਹਾਂਗੇ ਪੱਥਰ ਦਾ ਰੰਗ ਬੜਾ ਸੋਹਣਾ ਪੱਥਰ ਬੜਾ ਭਾਰਾ ਹੋਣਾ ਕਿਸੇ ਸੰਗ ਤਰਾਸ਼ ਨੂੰ ਮੂਰਤੀ ਘਾੜੇ ਨੂੰ ਪੁੱਛੋ ਉਹ ਕਹੇਗਾ ਇਸ ਪੱਥਰ ਵਿੱਚੋਂ ਤਾਂ ਇੰਨੀਆਂ ਕੀਮਤੀ ਮੂਰਤੀਆਂ ਨਿਕਲ ਸਕਦੀਆਂ ਨੇ ਪੱਥਰ ਬੜੀ ਦੇਰ ਦਾ ਪਿਆ ਪਰ ਪੱਥਰ ਵਿੱਚ ਮੂਰਤੀ ਮੌਜੂਦ ਹੈ ਕੱਢਣ ਵਾਸਤੇ ਮੂਰਤੀ ਕਾਰ ਚਾਹੀਦਾ ਸੱਚ ਇਹ ਵੀ ਪ੍ਰਭੂ ਜੀ ਸਾਰਿਆਂ ਵਿੱਚ ਮੌਜੂਦ ਨੇ ਗੁਰੂ ਫਾਲਤੂ ਦੇ ਜਿੰਨੇ ਵਿਚਾਰ ਨੇ ਇਹਨਾਂ ਨੂੰ ਸ਼ਬਦ ਦੇ ਸ਼ੈਣੀ ਥੌੜੇ ਨਾਲ ਤਰਾਸ਼ ਦਿੰਦਾ ਸੱਚ ਇਹ ਜਿਹਨੂੰ ਲੋਕ ਇਨਸਾਨ ਕਹਿੰਦੇ ਨੇ ਉਹਦੇ ਵਿੱਚੋਂ ਭਗਵਾਨ ਪ੍ਰਗਟ ਹੋ ਜਾਂਦਾ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਕਬੀਰ ਜਾਂ ਕੋ ਖੋਜ ਤੇ ਖੋਜ ਤੇ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਭਇਆ ਜਾਂ ਕੋ ਕਹਿਤਾ ਔਰ ਅੰਦਰ ਜੋਤ ਹੈ ਪਰ ਗੁਰਮੁਖੋ ਦੇਖੋ ਪੁਰਾਣੇ ਸਮੇਂ ਲਾਲਟਨ ਬਲਦੀ ਹੁੰਦੀ ਸੀ ਨਾ ਆਪਾਂ ਕਈ ਵਾਰੀ ਮਨ ਚ ਆਉਂਦਾ ਵੀ ਬਾਬਾ ਜੀ ਨੇ ਕਿਹਾ ਸਾਰਿਆਂ ਚ ਜੋਤ ਜਿਵੇਂ ਹੁਣ ਕਿਹਾ ਵੀ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੁੰਦਾ ਕਈ ਵਾਰੀ ਕੀ ਹੁੰਦਾ ਸੀ ਲੈਂਪ ਜਾਂ ਲਾਲਟਨ ਦੀ ਚਿਮਣੀ ਨਾ ਧੁਆਂ ਕੇ ਜਾਂਦੀ ਸੀ ਧੂੰ ਲੱਗ ਲੱਗ ਕੇ ਕਾਲੀ ਹੋ ਜਾਂਦੀ ਸੀ ਅੰਦਰ ਜੋਤ ਤਾਂ ਬਲਦੀ ਹੁੰਦੀ ਸੀ ਪਹਿਲਾਂ ਦੀ ਤਰ੍ਹਾਂ ਹੀ ਪਰ ਚਿਮਣੀ ਇੰਨੀ ਕਾਲੀ ਹੁੰਦੀ ਸੀ ਬਾਹਰ ਚਾਨਣੀ ਨਹੀਂ ਸੀ ਹੁੰਦਾ ਗੁਰਮੁਖੋ ਮਨਮੁਖ ਹਿਰਦਾ ਉਸ ਕਾਲੀ ਚਿਮਣੀ ਦੀ ਤਰ੍ਹਾਂ ਜਿਹਦੇ ਵਿੱਚ ਜੋਤ ਤਾਂ ਬਲਦੀ ਪਈ ਏ ਪਰ ਅੰਦਰ ਦੀ ਕਾਲਖ ਇੰਨੀ ਕੁ ਹੋ ਗਈ ਉਹ ਬਾਹਰ ਨਿਕਲਣ ਹੀ ਨਹੀਂ ਦਿੰਦੀ ਗੁਰੂ ਬਸ ਸ਼ਬਦ ਦੀ ਕਿਰਪਾ ਨਾਲ ਅੰਦਰ ਦੀ ਚਿਮਣੀ ਧੋ ਦਿੰਦਾ ਸਾਫ਼ ਕਰ ਦਿੰਦਾ ਉਹ ਬਲਦੀ ਹੋਈ ਜੋਤ ਪ੍ਰਗਟ ਹੋ ਜਾਂਦੀ ਇਹਨੂੰ ਸਤਿਗੁਰੂ ਨੇ ਕਿਹਾ ਸਭ ਐ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਐ ਚਾਨਣ ਹੋਏ ਪਰ ਸਤਿਗੁਰੂ ਕਹਿੰਦੇ ਨੇ ਗੁਰਸਾਖੀ ਜੋਤ ਪ੍ਰਗਟ ਹੋਏ ਇਸੇ ਤਰ੍ਹਾਂ ਪਰਮਾਤਮਾ ਹਰ ਇੱਕ ਦੇ ਹਿਰਦੇ ਵਿੱਚ ਹੈ ਪ੍ਰਗਟ ਉੱਥੇ ਹੁੰਦਾ ਜਿੱਥੇ ਸਤਿਗੁਰੂ ਦੀ ਕਿਰਪਾ ਹੈ
ਮਧੂਸੂਦਨ ਹਰ ਮਾਧੋ ਪ੍ਰਾਨਾ
ਹਜ਼ੂਰ ਨੇ ਇੱਥੇ ਸ਼ਬਦ ਵਰਤਿਆ ਮਧੂਸੂਦਨ ਹਰ ਮਾਧੋ ਪ੍ਰਾਨਾ ਬੜੇ ਸ਼ਬਦ ਬਾਣੀ ਚ ਐਸੇ ਨੇ ਜਿਹੜੇ ਅਵਤਾਰੀ ਪੁਰਸ਼ਾਂ ਦੇ ਨਾਮ ਨਾਲ ਜੁੜੇ ਸਨ ਉਹਨਾਂ ਸ਼ਬਦਾਂ ਨੂੰ ਸਤਿਗੁਰੂ ਨੇ ਪਾਰ ਬ੍ਰਹਮ ਪਰਮੇਸ਼ਵਰ ਬ੍ਰਹਮ ਦੇ ਨਾਮ ਲਈ ਵਰਤਿਆ ਇੱਥੇ ਸ਼ਬਦ ਆਇਆ ਜੀ ਅੱਜ ਮਧੂਸੂਦਨ ਮਧੂ ਦਾ ਅਰਥ ਮਧੂਸੂਦਨ ਇੱਕ ਦੈਂਤ ਸੀ ਜੀ ਮਧੂਸੂਦਨ ਦਾ ਅਰਥ ਹੈ ਜਿਹਨੇ ਮਧੁਪ ਦੈਂਸ ਨੂੰ ਮਾਰਿਆ ਹੈ ਇਹਦਾ ਅਰਥ ਵਿਸ਼ਨੂੰ ਜੀ ਕੀਤਾ ਜਾਂਦਾ ਹੈ ਜਿਵੇਂ ਅਸੀਂ ਮੁਰਾਰੀ ਸ਼ਬਦ ਪੜ੍ਹਦੇ ਹਾਂ ਉਹਦਾ ਅਰਥ ਹੈ ਜਿਹਨੇ ਮੁਰ ਦੈਂਤ ਨੂੰ ਮਾਰਿਆ ਹੈ ਇਸੇ ਤਰ੍ਹਾਂ ਪਰ ਇਹਦਾ ਭਾਵ ਅਰਥ ਅਕਾਲ ਪੁਰਖ ਵਾਹਿਗੁਰੂ ਨਾਲ ਸ਼ਬਦ ਆਇਆ ਮਾਧੋ ਇਹ ਬਾਣੀ ਚ ਮਾਧਵੋ ਮਾਧੇ ਮਾਧੋ ਸ਼ਬਦ ਹੁੰਦਾ ਹੈ ਮਾਂ ਦਾ ਅਰਥ ਹੈ ਮਾਇਆ ਤੇ ਦਵ ਦਾ ਅਰਥ ਹੈ ਪਤੀ ਮਾਧਵ ਕਾ ਅਰਥ ਹੈ ਕਿ ਲਕਸ਼ਮੀ ਦਾ ਪਤੀ ਜਿਹਨੂੰ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਕਹਿੰਦੇ ਹਾਂ ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਮੇਰੇ ਪ੍ਰਾਣਾਂ ਦਾ ਆਧਾਰ ਹੈ।
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ।
ਮੇਰੇ ਮਨ ਵਿੱਚ ਮੇਰੇ ਤਨ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਜਿਹੜਾ ਨਾਮ ਅੰਮ੍ਰਿਤ ਹੈ ਉਹ ਮਿੱਠਾ ਲੱਗਣ ਲੱਗ ਪਿਆ। ਮੈਂ ਫਿਰ ਬੇਨਤੀ ਤੇ ਕਰਦਾ ਜਾਵਾਂ, ਅਸੀਂ ਕਹਿੰਦਾ ਕੱਲਾ ਇਹ ਮਨ ਦਾ ਵਿਸ਼ਾ ਜੀ, ਨਾਮ ਮਨ ਕਰਕੇ ਅਨੁਭਵ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਨਹੀਂ, ਜਦੋਂ ਮਿਠਾਸ ਆਉਂਦੀ ਜੋ ਤਨ ਨੂੰ ਵੀ ਮਿੱਠਾ ਲੱਗਦਾ ਹੈ। ਫਿਰ ਬੇਨਤੀ ਸੁਣੀ, ਹਾਲਾਂਕਿ ਅਨੁਭਵ ਤਾਂ ਹਰ ਚੀਜ਼ ਮਨ ਹੀ ਕਰਦਾ ਨਾ, ਸਾਡੀਆਂ ਗਿਆਨ ਇੰਦਰੀਆਂ ਨੇ ਜਿਹੜੀਆਂ ਵੱਖ ਵੱਖ ਰਸਾਂ ਵਾਲੇ ਪਾਸੇ ਆਪਣਾ ਆਪਣਾ ਰਸ ਮਾਣਦੀਆਂ ਨੇ। ਇੱਥੇ ਮਹਾਰਾਜ ਕਹਿੰਦੇ ਨੇ ਨਾਮ ਅੰਮ੍ਰਿਤ ਮਨ ਨੂੰ ਵੀ ਮਿੱਠਾ ਲੱਗਦਾ ਹੈ, ਤਨ ਨੂੰ ਵੀ ਮਿੱਠਾ ਲੱਗਦਾ ਹੈ। ਜੇ ਤਨ ਨੂੰ ਮਿੱਠਾ ਲੱਗਦਾ ਸੀ ਤੇ ਬਾਬਾ ਫਰੀਦ ਸਾਹਿਬ ਨੇ ਪਹਿਲਾਂ ਜਦੋਂ ਸ਼ੱਕਰ ਖਾਧੀ ਉਦੋਂ ਮਨ ਨੇ ਥੋੜਾ ਅਨੁਭਵ ਕੀਤਾ? ਰੋਜ਼ ਸ਼ੱਕਰ ਖਾਂਦੇ ਸਨ ਤੇ ਇੱਕੋ ਗੱਲ ਕਹਿੰਦੇ ਸਨ ਮਾਂ ਨੇ, ਚਲੋ ਜੋ ਅਸੀਂ ਸਾਹ ਕੀ ਕਾਰ ਕਹਿੰਦੇ ਆ ਵੀ ਕਿਹਾ ਵੀ ਖੁਦਾ ਦੀ ਇਬਾਦਤ ਕੀਤੇ ਆ, ਖੁਦਾ ਸ਼ੱਕਰ ਦਿੰਦਾ ਹੈ। ਮੈਂ ਬੇਨਤੀ ਕਰਾਂ, ਉਹ ਸ਼ੱਕਰ ਸਿਰਫ ਇਸ ਜੀਵ ਦਾ ਵਿਸ਼ਾ ਸੀ। ਜਿਸ ਦਿਨ ਨਾਮ ਦਾ ਰਸ ਆਇਆ ਉਸ ਦਿਨ ਜੀਵ ਦੇ ਰਸ ਨੂੰ ਸ਼ੱਕਰ ਦੀ ਮਿਠਾਸ ਫਿੱਕੀ ਲੱਗ ਗਈ। ਕਹਿਣ ਲੱਗੇ ਨਹੀਂ, ਹੁਣ ਤਨ ਨੂੰ ਜਿੰਨਾ ਨਾਮ ਵਿੱਚੋਂ ਸਵਾਦ ਆਇਆ ਉਹ ਸ਼ੱਕਰ ਵਿੱਚ ਨਿਕਲੇ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇੱਥੇ ਨਾਮ ਤਨ ਨੂੰ ਵੀ ਮਿੱਠਾ ਲੱਗਾ ਤੇ ਮਨ ਨੂੰ ਵੀ ਮਿੱਠਾ ਲੱਗਾ ਹੈ।
ਹਰ ਹਰ ਦਇਆ ਕਰੋ ਗੁਰ ਮੇਲੋ।
ਹੇ ਹਰੀ ਪਰਮਾਤਮਾ ਜੀ, ਫਿਰ ਮਹਾਰਾਜ ਕਹਿੰਦੇ ਦਇਆ ਕਰੋ, ਕਿਰਪਾ ਕਰੋ ਸਾਡੇ ਤੇ। ਕੀ ਜੀ? ਸਾਨੂੰ ਸਮਰੱਥ ਸਤਿਗੁਰੂ ਮਿਲਾ ਦੇਵੋ।
ਪੁਰਖ ਨਿਰੰਜਨ ਸੋਈ ਰਾਮ।
ਇੱਥੇ ਫਿਰ ਸ਼ਬਦ ਵਰਤਿਆ ਪੁਰਖ ਨਿਰੰਜਨ ਸੋਈ ਰਾਮ, ਉਹ ਮਹਾਂਪੁਰਖ ਸਤਿਗੁਰੂ। ਨਿਰੰਜਨ ਦਾ ਲਫ਼ਜ਼ੀ ਅਰਥ, ਵੈਸੇ ਇਹ ਦੋ ਸ਼ਬਦ ਨੇ, ਨਿਰ ਅੰਜਨ, ਅੰਜਨ ਦਾ ਅਰਥ ਹੁੰਦਾ ਸੁਰਮਾ। ਨਿਰ ਮਹਾਰਾਜ ਜੀ ਨੇ ਗੇਤਰ ਲਾ ਤਾ ਜੀ ਅੱਗੇ, ਅੰਜਨ ਸੁਰਮੇ ਦਾ ਰੰਗ ਹੁੰਦਾ ਕਾਲਾ, ਅਕਸਰ ਅਸੀਂ ਕਹਿੰਦੇ ਹਾਂ ਕਾਜਲ ਕਾਲਾ ਹੈ। ਨਿਰ ਅੰਜਨ ਦਾ ਲਫ਼ਜ਼ੀ ਅਰਥ ਹੈ ਕਾਲਖ ਤੋਂ ਰਹਿਤ, ਇਹਦਾ ਭਾਵ ਅਰਥ ਹੈ ਜਿਹਨੂੰ ਲੇਪ ਸ਼ੇਪ ਨਹੀਂ ਵਿਕਾਰਾਂ ਦੀ, ਜਿਹਨੂੰ ਮਾਇਆ ਦੀ ਵਿਕਾਰਾਂ ਦੀ ਕੋਈ ਕਾਲਖ ਨਹੀਂ ਲੱਗੀ। ਇਹਦਾ ਭਾਵ ਹੇ ਪ੍ਰਭੂ ਜੀ, ਉਹ ਸਤਿਗੁਰੂ ਮਹਾਂਪੁਰਖ ਮਿਲਾਵੋ ਜਿਹੜਾ ਸੱਚੀ ਮੁੱਚੀ ਮਾਇਆ ਤੋਂ ਨਿਰਲੇਪ ਹੈ। ਸੁਣਿਓ ਇਸ ਬੇਨਤੀ ਨੂੰ, ਜਿਹਨੂੰ ਮਾਇਆ ਦੀ ਕਾਲਖ ਕੋਈ ਨਹੀਂ। ਦਾਸ ਦੇ ਮਨ ਜਦੋਂ ਇਹ ਪਵਿੱਤਰ ਤੋਕ ਆਈ ਅੱਜ ਇਹ ਸਵੇਰੇ ਜਦੋਂ ਹੁਕਮ ਆਇਆ, ਉਹ ਮਹਾਂਪੁਰਖ ਮਿਲਾਵੋ ਜਿਹੜਾ ਮਾਇਆ ਦੀ ਲੇਪ ਸ਼ੇਪ 'ਚ ਨਹੀਂ। ਬਸ ਉਸ ਵਕਤ ਹੈ ਤਾਂ ਦਸ ਗੁਰੂ ਸਾਹਿਬਾਨ ਹੀ ਉਹ ਬਖਸ਼ਿਸ਼ ਵਰਤਾਉਂਦੇ, ਪਰ ਗੁਰੂ ਨਾਨਕ ਸਾਹਿਬ ਦਾ ਦਸਵਾਂ ਜਾਮਾ ਜੋਤ ਉਹੀ ਨਿਰੰਜਨੀ ਅਬਚਲ। ਕਿੰਨੇ ਕੁ ਨਿਰਲੇਪ ਨੇ, ਕੋਈ ਲੇਪ ਸ਼ੇਪ ਹੈ? ਸੁਣੋ ਇਸ ਬੇਨਤੀ ਨੂੰ, ਛੇ ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਤੋਂ ਚੱਲਦੇ ਆ, 6 ਤੇ 7 ਦੀ ਦਰਮਿਆਨੀ ਰਾਤ, ਸਭ ਕੁਛ ਸੀ ਆਨੰਦਪੁਰ, ਘੋੜੇ ਸਨ, ਹਾਥੀ ਸਨ, ਸਭ ਕੁਛ ਸੀ। ਭਾਵੇਂ ਚਲੋ ਉਸ ਵਕਤ ਉਜਾੜਾ ਵੀ ਪਿਆ, ਪਰ ਕਮਾਲ ਦੀ ਗੱਲ, ਇੱਥੇ ਬੰਦੇ ਦਾ ਕਿਤੇ 2-4 ਲੱਖ ਡੁੱਬ ਜਾਏ, ਸੱਚੀ ਮੁੱਚੀ ਬੰਦੇ ਨੂੰ ਅਟੈਕ ਹੁੰਦਾ, ਮਰ ਜਾਂਦਾ। ਹੇ ਸਤਿਗੁਰੂ, ਇਹ ਕੈਸੀ ਉੱਚੀ ਸੂਰਤ ਦਾ ਸ਼ਿਖਰ ਹੈ, ਪਾਰ ਬ੍ਰਹਮ ਕਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ। ਕਿ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਆਨੰਦਪੁਰ ਵੀ ਵਾਪਸ ਨਹੀਂ ਜਾਣਾ, ਘੋੜਾ ਵੀ ਕੋਈ ਨਹੀਂ, ਜੋੜਾ ਵੀ ਕੋਈ ਨਹੀਂ, ਸੀਸ ਤੇ ਕਲਗੀ ਤੇ ਤੋੜਾ ਵੀ ਕੋਈ ਨਹੀਂ, ਇੰਨੇ ਨਿਰਲੇਪ ਨੇ। ਔਰੰਗਜ਼ੇਬ ਨੂੰ ਚਿੱਠੀ ਲਿਖਦਿਆਂ ਕਹਿੰਦਿਆਂ, ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼। ਨਿਰੰਜਨ ਦੇ ਅਰਥ ਮੈਂ ਸਿਰਫ ਕਰ ਰਿਹਾ, ਕੋਈ ਲੇਪ ਸ਼ੇਪ ਨਹੀਂ। ਅੱਜ ਮੇਰੇ ਕੋਲ ਸਾਧ ਨਹੀਂ, ਬਾਜ ਨਹੀਂ, ਸਿੰਘਾਸਨ ਨਹੀਂ, ਘੋੜੇ ਨਹੀਂ, ਕੁਛ ਵੀ ਨਹੀਂ। ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ, ਐਸੇ ਅਰਸ਼ ਰੱਬ ਨੇ ਮੈਨੂੰ ਫਰਸ਼ ਤੇ ਬੈਠਿਆਂ ਵੀ ਅਰਸ਼ਾਂ ਦਾ ਸੁੱਖ ਦਿੱਤਾ ਹੈ। ਮਹਾਰਾਜ ਕਹਿੰਦਿਆ ਆ ਸਤਿਗੁਰੂ ਮਿਲਾਓ ਕਿ ਜਿਹੜਾ ਮਾਇਆ ਵਿੱਚ ਨਿਰਲੇਪ ਹੈ। ਸੱਚੇ ਪਾਤਸ਼ਾਹ ਪ੍ਰਭੂ ਅੱਗੇ ਅਰਦਾਸ ਕਰਦੇ ਹਾਂ,
ਹਰ ਹਰ ਨਾਮ ਸਦਾ ਸੁਖ ਦਾਤਾ।
ਪਰਮਾਤਮਾ ਦਾ ਨਾਮ 1-2 ਘੜੀਆਂ ਦਾ ਨਹੀਂ। ਮੈਂ ਪਹਿਲਾਂ ਜਿਵੇਂ ਬੇਨਤੀ ਕੀਤੀ ਜੀ, ਹਰ ਸੁਖ ਦੁੱਖ ਦਾ ਬੀਜ ਲੈ ਕੇ ਜੰਮਦਾ, ਮੰਨੋ ਚਾਹੇ ਨਾ ਮੰਨੋ। ਮਹਾਰਾਜ ਨੇ ਸ਼ਬਦ ਬਾਣੀ 'ਚ ਬੜੀ ਵਾਰੀ ਕਹੇ ਨੇ ਜੀ, ਹਰ ਸੁੱਖ ਵਿੱਚ ਦੁੱਖ ਲੁਕਿਆ। ਉਹ ਮੈਂ ਅੱਗੇ ਥੋੜ੍ਹੀ ਜਿਹੀ ਅਰਜ਼ ਕੀਤੀ, ਜੇ ਜਨਮ ਹੈ ਉਹਦੇ ਵਿੱਚ ਮੌਤ ਦਾ ਦੁੱਖ ਨਹੀਂ, ਜਿਹੜਾ ਬਣਿਆ ਉਹਦੇ ਵਿੱਚ ਟੁੱਟਣ ਦਾ ਦੁੱਖ ਨਹੀਂ, ਜਿਹੜਾ ਮਿਲਿਆ ਉਹਦੇ ਵਿੱਚ ਵਿਛੜਨ ਦਾ ਦੁੱਖ ਨਹੀਂ, ਸੱਚ ਇਹ ਵੇ ਜਿਹੜਾ ਅੱਜ ਤੰਦਰੁਸਤ ਹੈ ਉਹਦੇ ਵਿੱਚ ਰੋਗ ਦਾ ਦੁੱਖ ਨਹੀਂ। ਹਰ ਚੀਜ਼ ਨੂੰ ਸੁੱਖ ਕਹਿੰਦੇ ਹਾਂ, ਉਹਦੇ ਵਿੱਚ ਕੋਈ ਸਮੇਂ ਬਾਅਦ ਦੁੱਖ ਨਿਕਲਦਾ ਹੈ, ਪਰ ਗੁਰੂ ਰਾਮਦਾਸ ਕਹਿੰਦੇ ਹਾਂ ਕਿ ਨਾਮ ਜਪੋ, ਇਹਦੇ ਵਿੱਚੋਂ ਕਦੀ ਦੁੱਖ ਨਹੀਂ ਨਿਕਲਦਾ, ਸਿਰਫ ਸੁੱਖ ਹੈ। ਜਪ ਮਨ ਸਤਨਾਮ, ਸਦਾ ਸਤਨਾਮ, ਉਸ ਨਾਮ ਨੂੰ ਜਪ ਜਿਹੜਾ ਸਦੀਵ ਸੁੱਖ ਦਿੰਦਾ ਹੈ।
ਹਰ ਕੈ ਰੰਗ ਮੇਰਾ ਮਨ ਰਾਤਾ,
ਗੁਰੂ ਰਾਮਦਾਸ ਕਹਿੰਦੇ ਨੇ ਪਰਮਾਤਮਾ ਦੇ ਰੰਗ ਵਿੱਚ ਉਹਦੇ ਪ੍ਰੇਮ ਵਿੱਚ ਮੇਰਾ ਮਨ ਰਤਿਆ ਹੈ।
ਹਰ ਹਰ ਮਹਾਂਪੁਰਖ ਗੁਰ ਮੇਲੋ,
ਹਸਖੀਰ ਤੇ ਸਤਿਗੁਰੂ ਕਹਿੰਦੇ ਨੇ ਹੇ ਖਰੀ ਪ੍ਰਭੂ ਕਿਰਪਾ ਕਰੋ, ਮੈਨੂੰ ਮਹਾਂਪੁਰਖ ਸਤਿਗੁਰੂ ਮਿਲਾ ਦਿਓ। ਮੈਂ ਬੇਨਤੀ ਕਰਾਂ ਭਾਈ ਸੱਜਣੋ, ਮਨ ਚ ਆਵੇਗਾ ਵੀ ਇਹਦਾ ਮਤਲਬ ਉਹਨਾਂ ਨੂੰ ਅਜੇ ਗੁਰੂ ਨਹੀਂ ਮਿਲਿਆ, ਬਾਣੀ ਦੇ ਉਚਾਰਨ ਕਰਤਾ ਨੇ। ਅਸਲ ਚ ਸਤਿਗੁਰੂ ਬਾਣੀ ਚ ਇਹ ਸਾਨੂੰ ਸੋਝੀ ਦਿੰਦੇ ਪਿਆ ਕਿ ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਜਗਿਆਸਾ ਹੈ, ਆਪਣੀਆਂ ਸਿਆਣਪਾਂ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਓ, ਰੱਬ ਅੱਗੇ ਅਰਦਾਸ ਕਰੋ ਐਸਾ ਗੁਰੂ ਮਿਲਾਏ ਜਿਹੜਾ ਸਾਡੇ ਦੁੱਖਾਂ ਨੂੰ ਕੱਟਦਾ। ਉਹ ਸਤਿਗੁਰੂ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਸਾਨੂੰ ਬਖਸ਼ ਦਿੱਤੇ, ਅੰਮ੍ਰਿਤ ਦੀ ਦਾਤ ਦਾਤਾਰ ਨੇ ਸਾਨੂੰ ਬਖਸ਼ੀ। ਪਰ ਸਾਨੂੰ ਸਮਝਾਉਣ ਲਈ ਇਹ ਉਪਦੇਸ਼ ਦਿੰਦੇ ਨੇ ਮਹਾਂਪੁਰਖ ਸਤਿਗੁਰੂ ਮਿਲਾਵੋ।
ਗੁਰ ਨਾਨਕ ਨਾਮ ਸੁਖ ਹੋਈ ਰਾਮ,
ਸਤਿਗੁਰੂ ਗੁਰੂ ਰਾਮਦਾਸ ਅਖੀਰ ਤੇ ਬਚਨ ਕਰਦੇ ਆ ਭਾਈ, ਅਸਲੀ ਸੁਖ ਦਾਤਾ ਬਖਸ਼ਿਸ਼ ਕਰੇ, ਸਮਰੱਥ ਗੁਰੂ ਮਿਲੇ, ਗੁਰੂ ਨਾਮ ਦੀ ਦਾਤ ਦੇ ਦੇਵੇ ਤੇ ਉਹਦੇ ਵਿੱਚੋਂ ਸੁਖ ਮਿਲਦਾ ਹੈ। ਇਹ ਸੀ ਗੁਰੂ ਰਾਮਦਾਸ ਜੀ ਦਾ ਹੁਕਮ। ਅੱਜ ਪਰਮਾਤਮਾ ਨੇ ਸੁਭਾਵੀ ਬਣਾਇਆ ਜੀ, ਅੱਜ ਜੋ ਲੜੀਵਾਰ ਵਿਚਾਰ ਇੱਥੇ ਚੱਲ ਰਹੀ ਹੈ ਉਹਦੇ ਵਿੱਚ ਟੋਡੀ ਰਾਗ ਆਰੰਭ ਹੋਣਾ ਤੇ ਮਹਾਰਾਜ ਨੇ ਕਿਰਪਾ ਕੀਤੀ ਇਹਦੇ ਵਿੱਚ ਵੀ ਪਹਿਲਾ ਸ਼ਬਦ ਗੁਰੂ ਰਾਮਦਾਸ ਦੀ ਅੱਜ ਆਇਆ ਹੈ ਜੀ। ਸਤਿਗੁਰੂ ਗੁਰੂ ਰਾਮਦਾਸ ਜੋ ਲੜੀਵਾਰ ਇੱਥੇ ਵਿਚਾਰ ਚੱਲ ਰਹੀ ਹੈ, ਜਿਸ ਦਿਨ ਕਥਾ ਆਰੰਭ ਹੋਈ ਸੀ ਮੈਂ ਉਸ ਵਕਤ ਦੇ ਪ੍ਰਬੰਧਕਾਂ ਨੂੰ ਬੇਨਤੀ ਜ਼ਰੂਰ ਕੀਤੀ ਸੀ, ਚਲੋ ਹੁਣ ਵਾਹਿਗੁਰੂ ਤਰਸ ਕੀਤਾ, ਬਹੁਤ ਸੋਹਣਾ ਹੋ ਗਿਆ ਜੀ, ਲੜੀਵਾਰ ਜੋ ਚੱਲ ਰਹੀ ਇਸ ਸਥਾਨ ਦੀ ਮਰਿਆਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕੀਤੀ, ਇੱਥੇ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਟੋਡੀ ਰਾਗ ਵਿੱਚ ਪਹਿਲਾ ਸ਼ਬਦ ਹੈ, ਜੈਤਸਰੀ ਰਾਗ ਤੱਕ ਆਪ ਜੀ ਲੜੀਵਾਰ ਵਿਚਾਰ ਸੁਣ ਚੁੱਕੇ ਹੋ। ਹਾਂ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ, ਇਹ ਹੁਕਮਨਾਮਾ ਤਾਂ ਪਤਾ ਨਹੀਂ ਸਤਿਗੁਰੂ ਨੇ ਕਿਹੜਾ ਬਖਸ਼ ਦੇਣਾ, ਪਰ ਲੜੀਵਾਰ ਕਥਾ ਦਾ ਸਭ ਨੂੰ ਪਤਾ ਹੈ। ਜਿੰਨੇ ਆਪਾਂ ਘਰਾਂ 'ਚ ਬੈਠੇ ਹਾਂ ਨਾ, ਇਹ ਆਪ ਨੂੰ ਪਤਾ ਵੀ ਅੱਜ ਇੱਕ ਸ਼ਬਦ ਪੜਿਆ ਜਾਣਾ ਪਹਿਲਾਂ ਇਹਦੇ ਅਰਥ ਹੋ ਜਾਣੇ ਨੇ, ਕੱਲ੍ਹ ਨੂੰ ਅਗਲਾ ਸ਼ਬਦ ਹੋਣਾ। ਕਿੰਨਾ ਚੰਗਾ ਹੋਵੇ ਆਪਾਂ ਘਰਾਂ ਵਿੱਚ ਬੈਠੇ ਜਿਹੜਾ ਕੱਲ੍ਹ ਨੂੰ ਸ਼ਬਦ ਅਰਥ ਹੋਣੇ ਨੇ ਉਹਨੂੰ ਪੜ੍ਹ ਲਈਏ, ਕਿਉਂਕਿ ਪਤਾ ਲੱਗ ਜਾਵੇ ਵੀ ਕੱਲ੍ਹ ਨੂੰ ਕਥਾ ਵਿੱਚ ਅਰਥ ਕੀ ਕੀਤੇ ਜਾਣਗੇ। ਅਰਜ਼ ਕੀਤੀ ਹੁਕਮਨਾਮੇ ਦਾ ਤਾਂ ਹੈ ਜੀ, ਸਤਿਗੁਰੂ ਕਿੱਥੋਂ ਬਖਸ਼ ਦਿੰਦੇ ਆ, ਪਰ ਉਹ ਤਾਂ ਅੰਮ੍ਰਿਤ ਵੇਲੇ ਪਤਾ ਲੱਗਦਾ, ਇਹ ਤਾਂ ਲੜੀਵਾਰ ਵਿਚਾਰ ਦਾ ਪਤਾ ਹੈ। ਅੱਜ ਰਾਗ ਟੋਡੀ ਆਰੰਭ ਹੋਇਆ ਜੀ, ਲੜੀਵਾਰ ਜੋ ਇਸ ਸਥਾਨ ਤੇ ਕਥਾ ਚੱਲ ਰਹੀ ਸੀ, ਸਤਿਗੁਰੂ ਨੇ ਪਹਿਲਾ ਸ਼ਬਦ ਗੁਰੂ ਰਾਮਦਾਸ ਨੇ ਬਖਸ਼ਿਸ਼ ਕੀਤਾ, ਅਰਥ ਆਪਾਂ ਇਹਦੇ ਅਖਰੀ ਕਰਾਂਗੇ ਸੰਖੇਪ ਜੈ ਜੀ।
ਇੱਕ ਓਅੰਕਾਰ
ਅੱਗੇ ਵੀ ਅਰਥ ਕੀਤੇ, ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਇੱਕ ਰਸ ਹੈ, ਅਦੁੱਤੀ ਹੈ, ਜਿਸ ਦਾ ਸ਼ਰੀਕ ਕੋਈ ਨਹੀਂ, ਜੋ ਅਨੂਪ ਹੈ, ਜਿਸ ਦੀ ਉਪਮਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ।
ਸਤਨਾਮ ਕਰਤਾ ਪੁਰਖ,
ਜੋ ਸਤ ਹੈ, ਜਿਸ ਦਾ ਨਾਮ ਸਦੀਵ ਰਹਿਣ ਵਾਲਾ ਹੈ, ਕਰਤਾ ਪੁਰਖ ਜਿਹੜਾ ਹਰ ਚੀਜ਼ ਦਾ ਕਰਤਾ ਹੈ, ਕ੍ਰੀਏਟਰ ਹੈ, ਬਣਾਉਣ ਵਾਲਾ ਹੈ, ਪਰ ਹਰ ਚੀਜ਼ ਨੂੰ ਬਣਾ ਕੇ ਉਹਦੇ ਵਿੱਚ ਸਮਾ ਗਿਆ ਹੈ, ਕਰਤਾ ਹੋ ਕੇ ਉਹ ਵੱਖ ਨਹੀਂ ਹੋਇਆ ਕਿਰਤ ਤੋਂ, ਉਹ ਵਿੱਚ ਆਪ ਸਮਾਇਆ ਹੈ।
ਨਿਰਭਉ ਨਿਰਵੈਰ,
ਉਸ ਨੂੰ ਕਿਸੇ ਕਿਸਮ ਦਾ ਕੋਈ ਭੈ ਨਹੀਂ ਜੀ, ਭੈ ਤਾਂ ਸਾਡੇ ਦੁਨੀਆਦਾਰਾਂ ਲਈ, ਜੇ ਨਾਮ ਨਹੀਂ ਤਾਂ ਕੋਈ ਭੈ ਨਹੀਂ, ਤੇ ਪਿਆਰਿਓ ਜੇ ਭੈ ਨਹੀਂ ਤਾਂ ਵੈਰ ਵੀ ਕਿਸੇ ਨਾਲ ਨਹੀਂ ਕਮਾਉਂਦਾ। ਉਂਝ ਬੰਦਾ ਥੋੜਾ ਜਿਹਾ ਭੈ ਤੋਂ ਮੁਕਤ ਹੋ ਜਾਏ ਨਾ, ਹਰ ਇੱਕ ਨਾਲ ਵੈਰ ਕਮਾਉਣ ਲੱਗ ਪੈਂਦਾ, ਤੈਨੂੰ ਮੈਂ ਦੇਖ ਲਾਂਗਾ ਅੱਜ ਆ ਤੂੰ। ਵਾਹਿਗੁਰੂ ਜੇ ਭੈ ਕੋਈ ਨਹੀਂ ਤੇ ਵੈਰ ਵੀ ਕੋਈ ਨਹੀਂ ਕਮਾਉਂਦਾ, ਉਹਨੇ ਕਦੀ ਕਿਸੇ ਨਾਲ ਵੈਰ ਨਹੀਂ ਕਮਾਇਆ, ਸਾਡੇ ਕਰਮ ਹੀ ਵੈਰ ਬਣ ਕੇ ਸਾਨੂੰ ਟੱਕਰਦੇ ਆ। ਮਹਾਰਾਜ ਕਹਿੰਦੇ ਉਹ ਨਿਰਭੈ ਹੈ, ਵੈਰ ਤੋਂ ਰਹਿਤ ਹੈ।
ਅਕਾਲ ਮੂਰਤ
ਅਕਾਲ ਦਾ ਅਰਥ ਉਹ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ। ਅਸੀਂ ਸਮੇਂ ਦੇ ਅਧੀਨ ਆ, ਜਨਮ ਸੀ, ਗਰਭਵਾਸ ਸੀ, ਜਨਮ ਕਹਿ, ਜਵਾਨੀ ਕਹਿ, ਬੁਢੇਪਾ ਕਹਿ, ਮੌਤ ਕਹਿ, ਪਰ ਪਰਮਾਤਮਾ ਦਾ ਕੋਈ ਵੀ ਕਾਲ ਨਹੀਂ, ਨਾ ਗਰਭਵਾਸ, ਨਾ ਜਨਮ, ਨਾ ਬੁਢੇਪਾ, ਨਾ ਮੌਤ, ਨਾ ਤਾਤਾ, ਨਾ ਮਾਤਾ, ਨਾ ਜਾਤਾ, ਨਾ ਪਾਤਾ, ਨਿਰਸਾਕੰ ਸ਼ਰੀਕ ਹੈ। ਅਨਭਉ ਪ੍ਰਕਾਸ਼ ਅਚਲ ਮੂਰਤ, ਜਿਹਨੂੰ ਅਕਾਲ ਮੂਰਤ ਗੁਰੂ ਮਹਾਰਾਜ ਕਹਿ ਰਹੇ ਹਨ, ਉਸ ਉੱਤੇ ਟਾਈਮ ਦਾ ਪ੍ਰਭਾਵ ਕੋਈ ਨਹੀਂ। ਮੂਰਤ ਦਾ ਅਰਥ ਉਹਦੀ ਹਸਤੀ ਕਾਇਮ ਹੈ,
ਅਜੂਨੀ ਸੈ ਭੰਗ,
ਉਹ ਜੂਨਾਂ ਵਿੱਚ ਨਹੀਂ ਆਉਂਦਾ ਜੀ, ਉਹ ਸੁੱਤੇ ਸਿੱਧ ਪ੍ਰਕਾਸ਼ਮਾਨ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਕਿਸੇ ਮਾਂ ਨੇ ਜਨਮ ਨਹੀਂ ਦਿੱਤਾ, ਜਿਹਨੂੰ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਹਨੂੰ ਸਤਿਗੁਰੂ ਜੀ ਨੇ ਬਾਣੀ ਚ ਕਿਹਾ, ਅਸੀਂ ਪੜ੍ਹਨੇ ਆ, ਮਹਾਰਾਜ ਜੀ ਨੇ ਕਿਹਾ ਉਹਨੂੰ ਕੋਈ ਬਣਾਉਣ ਵਾਲਾ ਨਹੀਂ, ਉਹ ਸੁੱਤੇ ਸਿੱਧ ਹੀ ਆਪਣੇ ਆਪ ਹੈ।
ਗੁਰ ਪ੍ਰਸਾਦ,
ਉਹਨੂੰ ਮਿਲਣ ਦਾ ਵਸੀਲਾ ਸਿਰਫ ਗੁਰੂ ਦੀ ਕਿਰਪਾ ਹੈ।
ਰਾਗ ਟੋਡੀ ਮਹੱਲਾ ਚੌਥਾ,
ਅੱਜ
ਘਰ ਪਹਿਲਾ,
ਅੱਜ ਟੋਡੀ ਰਾਗ ਦੀ ਆਰੰਭਤਾ ਹੈ ਜੀ। ਟੋਡੀ ਰਾਗ ਜਿਸ ਨੂੰ ਉਚਾਰਨ ਪਹਿਲਾ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ, ਇਸ ਨੂੰ ਪਹਿਲੇ ਘਰ ਵਿੱਚ ਗਾਇਨ ਦੀ ਹਦਾਇਤ ਹੈ।
ਹਰ ਬਿਨ ਰਹਿ ਨਾ ਸਕੈ ਮਨ ਮੇਰਾ,
ਗੁਰੂ ਰਾਮਦਾਸ ਆਪਣੇ ਅਨਭਵੀ ਬਚਨ ਕਹਿ ਰਹੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰਾ ਮਨ ਰਹਿ ਨਹੀਂ ਸਕਦਾ, ਜਿਵੇਂ ਸਵਾਸਾਂ ਤੋਂ ਬਿਨਾ ਸਰੀਰ ਨਹੀਂ ਰਹਿ ਸਕਦਾ, ਸੱਚੀ ਮੁੱਚੀ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਨਹੀਂ ਰਹਿ ਸਕਦਾ। ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਧਿਆਏ, ਮਹਾਰਾਜ ਸ਼ਬਦ ਵਰਦਿਆ, ਮਰਨ ਬਿਸਰਨ ਗੋਬਿੰਦ ਹੈ, ਜੀਵਨ ਗਰ ਨਾਮ ਧਿਆਵਣ ਹੈ, ਪ੍ਰਭੂ ਤੋਂ ਬਿਨਾ ਮੇਰਾ ਮਨ ਇੱਕ ਖਿੰਨ ਵੀ ਨਹੀਂ ਰਹਿ ਸਕਦਾ।
ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ,
ਮੇਰੇ ਪ੍ਰਾਣਾਂ ਦੇ ਮਾਲਕ, ਮੇਰੇ ਪ੍ਰੀਤਮ ਵਾਹਿਗੁਰੂ ਜੀ, ਤੁਸੀਂ ਸਮਰੱਥਾ ਵਾਲਿਓ, ਕਿਰਪਾ ਕਰੋ, ਗੁਰੂ ਮੇਲੋ।
ਬਾਹੁਰ ਨਾ ਭਵ ਜਲ ਫੇਰਾ,
ਗੁਰੂ ਬਖਸ਼ਿਸ਼ ਕਰਦੇ ਮੇਰੇ ਤੇ, ਮੈਨੂੰ ਨਾਮ ਦੀ ਦਾਤ ਬਖਸ਼ੇ, ਮੈਂ ਦੁਬਾਰਾ ਇਸ ਭਵ ਸਾਗਰ ਵਿੱਚ ਇਸ ਭਵ ਜਲ ਦਾ ਫੇਰਾ ਨਾ ਪਾਵਾਂ। ਇਹਦਾ ਮਤਲਬ ਕਿ ਸਤਿਗੁਰੂ ਮਿਲਾ ਦੇ ਪਰਮਾਤਮਾ, ਨਾਮ ਤੋਂ ਬਿਨਾਂ ਮੈਂ ਜੀ ਨਹੀਂ ਸਕਦਾ, ਤੇ ਸੱਚ ਇਹ ਵੇ ਗੁਰੂ ਮਿਲ ਜਾਏ ਤੇ ਭਵ ਜਲ ਦਾ ਗੇੜਾ ਮੁੱਕ ਜਾਵੇ।
ਰਹਾਓ,
ਇਹ ਰਹਾਓ ਦੇ ਬਚਨ ਸਨ, ਵਿਸ਼ਰਾਮ ਕਹਿ, ਰੁਕੋ, ਇਹਦੀ ਵਿਚਾਰ ਕਰੋ।
ਮੇਰਾ ਹੀ ਅਰੈ ਲੋਚ ਲੱਗੀ ਪ੍ਰਭ ਕੇਰੀ,
ਹਜ਼ੂਰ ਕਹਿੰਦੇ ਨੇ ਮੇਰੇ ਹਿਰਦੇ ਵਿੱਚ ਜਿਹੜੀ ਤਾਂਘ ਹੈ, ਜਗਿਆਸਾ ਹੈ, ਲੋਚ ਹੈ, ਉਹ ਸਿਰਫ ਪਰਮਾਤਮਾ ਦੀ ਹੈ।
ਹਰ ਨੈਨੋ ਹਰ ਪ੍ਰਭ ਹੇਰਾ,
ਉਸ ਪਰਮਾਤਮਾ ਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ, ਖੇਰਾ ਦਾ ਅਰਥ ਦੇਖਿਆ ਹੈ, ਆਪਣੇ ਨੈਣਾਂ ਨਾਲ ਉਹਦੇ ਦੀਦਾਰ ਕੀਤੇ ਹਨ।
ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ,
ਸਤਿਗੁਰੂ ਜੀ ਦਿਆਲੂ ਹੋਏ, ਕਿਰਪਾਲੂ ਹੋਏ, ਉਹਨਾਂ ਨੇ ਹਰੀ ਦਾ ਨਾਮ ਦ੍ਰਿੜ ਕਰਾਇਆ ਹੈ।
ਹਰ ਪਾਦਰ ਹਰ ਪ੍ਰਭ ਕੇਰਾ,
ਇੱਥੇ ਇੱਕ ਸ਼ਬਦ ਜਿਹੜਾ ਅਰਥ ਸਮਝਣ ਵਾਲਾ, ਪਾਦਰ, ਹਰ ਪਾਦਰ ਹਰ ਪ੍ਰਭ ਕੇਰਾ, ਸਤਿਗੁਰੂ ਜੀ ਨੇ ਨਾਮ ਦ੍ਰਿੜ ਕਰਾ ਦਿੱਤਾ, ਤੇ ਪਾਦਰ ਦਰ ਤੇ ਰਸਤਾ, ਰਾਹ, ਪੰਥ, ਮਾਰਗ, ਗੁਰੂ ਨੇ ਗੱਲ ਇਹ ਵੀ ਸਮਝਾ ਦਿੱਤੀ, ਰੱਬ ਦੇ ਘਰ ਨੂੰ ਜਾਣ ਦਾ ਰਸਤਾ ਕੇਵਲ ਨਾਮ ਸਿਮਰਨ ਹੈ। ਇਹ ਹੀ ਪਗਡੰਡੀ, ਇਹ ਹੀ ਪੌੜੀ, ਇਹ ਹੀ ਮਾਰਗ, ਸ਼ਬਦ ਸਾਰੇ ਵਰਤੇ, ਨਾਮ ਦਾ ਹੀ ਰਸਤਾ ਹੈ ਕਿ ਜਿਹੜਾ ਪ੍ਰਭੂ ਤੱਕ ਮਿਲਾਂਦਾ ਹੈ।
ਹਰ ਰੰਗੀ ਹਰ ਨਾਮ ਪ੍ਰਭ ਪਾਇਆ,
ਹਰ ਰੰਗੀ ਦਾ ਅਰਥ ਹੈ ਪਰਮਾਤਮਾ ਵਾਹਿਗੁਰੂ, ਜਿਹੜਾ ਅਨੇਕਾਂ ਤਰ੍ਹਾਂ ਦੇ ਕੌਤਕ ਕਰਨ ਵਾਲਾ, ਅਨੇਕਾਂ ਰੰਗ ਰਚਦਾ ਹੈ, ਉਹ ਪ੍ਰਭੂ ਦੀ ਕਿਰਪਾ ਨਾਲ ਜਿਹਨੂੰ ਹਰੀ ਗੋਬਿੰਦ ਕਿਹਾ ਹੈ।
ਹਰ ਗੋਬਿੰਦ ਹਰ ਪ੍ਰਭ ਕੇਰਾ,
ਉਹ ਪਰਮਾਤਮਾ ਜਿਹੜਾ ਗੋਬਿੰਦ ਕਹਿ, ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ, ਸਭ ਨੂੰ ਥੰਮੀ ਦੇ ਕੇ ਰੱਖਦਾ ਹੈ।
ਹਰ ਹਿਰਦੈ ਮਨ ਤਨ ਮੀਠਾ ਲਾਗਾ,
ਉਹ ਪਰਮਾਤਮਾ ਜਿਹਨੂੰ ਹਰੀ ਪ੍ਰਭੂ ਹਰ ਗੋਬਿੰਦ ਕਿਹਾ,
ਸਾਡੇ ਹਿਰਦੇ ਨੂੰ ਉਹ ਅੱਤ ਦਾ ਮਿੱਠਾ ਲੱਗਾ ਹੈ।
ਮੁਖ ਮਸਤਕ ਭਾਗ ਚੰਗੇਰਾ,
ਕਿੰਨਾ ਨੂੰ ਜੀ, ਜਿਨ੍ਹਾਂ ਦੇ ਮੁਖ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇਰਾ ਦਾ ਅਰਥ ਚੰਗੇ ਨੇ, ਪਰਮਾਤਮਾ ਦਾ ਨਾਮ ਵੀ ਉਹਨਾਂ ਨੂੰ ਚੰਗਾ ਲੱਗਦਾ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਆ। ਬਦ ਕਿਸਮਤ ਨੂੰ ਰੱਬ ਦਾ ਨਾਮ ਵੀ ਜ਼ਹਿਰ ਲੱਗਦਾ ਹੈ। ਮਹਾਰਾਜ ਨੇ ਇੱਕ ਬਾਣੀ ਚ ਕਹਿ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਦ ਨੈਨੋ ਡਿੱਠੀ। ਕਹਿੰਦੇ ਜਿਹਦੇ ਮੱਥੇ ਦੇ ਭਾਗ ਚੰਗੇ ਨੂੰ ਨਾਮ ਮਿੱਠਾ ਲੱਗਦਾ ਹੈ।
ਲੋਭ ਵਿਕਾਰ ਜਿਨ੍ਹਾਂ ਮਨ ਲਾਗਾ,
ਜਿਨ੍ਹਾਂ ਦੇ ਮਨ ਵਿੱਚ ਲਾਲਚ ਹੈ, ਵਾਸ਼ਨਾ ਵਿਕਾਰ ਨਾਲ ਹਰ ਵਕਤ ਮਨ ਭਰਿਆ ਰਹਿੰਦਾ ਹੈ।
ਹਰ ਵਿਸਰਿਆ ਪੁਰਖ ਚੰਗੇਰਾ,
ਸੱਚ ਇਹ ਵੀ ਉਹਨਾਂ ਨੂੰ ਖਰੀ ਪੁਰਖ ਪਰਮਾਤਮਾ ਜਿਹੜਾ ਸਭ ਨੂੰ ਚੰਗਾ ਲੱਗਦਾ ਉਹ ਉਹਨਾਂ ਨੂੰ ਵਿਸਰ ਗਿਆ ਹੈ।
ਓਏ ਮਨ ਮੁਖ ਮੂੜ ਅਗਿਆਨੀ ਕਹੀ ਹੈ,
ਜਿਨ੍ਹਾਂ ਨੂੰ ਰੱਬ ਚੰਗਾ ਨਹੀਂ ਲੱਗਦਾ ਉਹ ਮਨ ਪਿੱਛੇ ਚਰਨ ਵਾਲੇ ਮਨਮੁਖ ਨੇ, ਅਗਿਆਨੀ ਨੇ, ਉਹ ਮੂਰਖ ਹਨ।
ਤਿੰਨ ਮਸਤਕ ਭਾਗ ਮੰਦੇਰਾ,
ਮਨੁੱਖਾ ਜਨਮ ਲੈ ਕੇ ਵੀ ਜਿਹਨੂੰ ਗੁਰੂ ਨੀ ਮਿੱਠਾ ਲੱਗਾ, ਪਰਮਾਤਮਾ ਨੀ ਮਿੱਠਾ ਲੱਗਾ, ਮਹਾਰਾਜ ਕਹਿੰਦੇ ਉਹਨਾਂ ਦੇ ਮਸਤਕ ਦੇ ਭਾਗ ਅਤ ਮੰਦੇ ਹਨ।
ਬਵੇਕ ਬੁੱਧ ਸਤ ਗੁਰ ਤੇ ਪਾਈ,
ਹਜ਼ੂਰ ਬਖਸ਼ਿਸ਼ ਕਰਦੇ ਆ। ਬਵੇਕ ਦਾ ਵੈਸੇ ਸਿੱਧੇ ਅਰਥ ਕਰਾਂਗੇ ਉਹ ਬੁੱਧੀ ਜਿਹੜੀ ਚੰਗੇ ਤੇ ਮੰਦੇ ਦੀ ਪਹਿਚਾਣ ਰੱਖਦੀ ਹੈ। ਉਂਜ ਬੁੱਧੀ ਦਾ ਵਿਕਾਸ ਵੀ ਹੁੰਦਾ, ਬਾਲ ਬੁੱਧ ਵੀ ਹੈ, ਚੰਚਲ ਬੁੱਧ ਵੀ ਹੈ, ਅੰਗ ਬੁੱਧ ਵੀ ਹੈ, ਪਰ ਇੱਥੇ ਮਹਾਰਾਜ ਕਹਿੰਦੇ ਨੇ ਬਵੇਕ ਬੁੱਧੀ ਇਹ ਸਤਿਗੁਰੂ ਨੇ ਬਖਸ਼ੀ ਹੈ।
ਗੁਰ ਗਿਆਨ ਗੁਰੂ ਪ੍ਰਭ ਖੇਰਾ,
ਪਰਮਾਤਮਾ ਦਾ ਜਿਹੜਾ ਗਿਆਨ ਹੈ ਉਹ ਸਤਿਗੁਰੂ ਨੇ ਤਰਸ ਕਰਕੇ ਬਖਸ਼ਿਆ ਹੈ।
ਜਨ ਨਾਨਕ ਨਾਮ ਗੁਰੂ ਤੇ ਪਾ,
ਅਖੀਰ ਤੇ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਆ, ਭਾਈ ਅਸਾਂ ਦਾਸਾਂ ਨੇ ਇਸ ਨਾਮ ਦੀ ਦਾਤ ਸਮਰੱਥ ਸਤਿਗੁਰੂ ਤੋਂ ਲਈ ਹੈ।
ਧੁਰ ਮਸਤਕ ਭਾਗ ਲਖੇਰਾ,
ਪਰ ਧੁਰ ਮਸਤਕ ਤੋਂ ਲਿਖੇ ਹੋਏ ਜਿਹੜੇ ਭਾਗ ਨੇ ਉਹਨਾਂ ਦੀ ਤਫੈਲਿਸ਼ ਵੀ ਵੱਡੇ ਭਾਗਾਂ ਕਰਕੇ ਸਮਰੱਥ ਸਤਿਗੁਰੂ ਮਿਲਿਆ, ਜਿਹਦੀ ਕਿਰਪਾ ਦੇ ਨਾਲ ਇਹ ਬਖਸ਼ਿਸ਼ ਹੋਈ। ਦੋ ਸ਼ਬਦ ਚਲੋ ਆਪਾਂ ਵਾਚੇ ਸਮੇਂ ਅਨੁਸਾਰ, ਪਰ ਦੋਨਾਂ ਦਾ ਤੱਤ ਭਾਵ ਇੱਕੋ ਜਿਹੇ ਪਿਆਰਿਓ ਕਿ ਗੁਰੂ ਤੋਂ ਬਿਨਾਂ ਰੱਬ ਕੋਈ ਨਹੀਂ ਮਿਲਣਾ ਤੇ ਰੱਬ ਦੀ ਕਿਰਪਾ ਤੋਂ ਬਿਨਾਂ ਗੁਰੂ ਕੋਈ ਨਹੀਂ ਮਿਲਦਾ। ਬਸ ਇਹੀ, ਰੱਬ ਦੀ ਨਜ਼ਰ ਹੋਵੇ ਤੇ ਗੁਰੂ ਮਿਲ ਜਾਂਦਾ, ਗੁਰੂ ਦੀ ਨਜ਼ਰ ਹੋਵੇ ਤੇ ਰੱਬ ਮਿਲ ਜਾਂਦਾ। ਮਹਾਰਾਜ ਨੇ ਕਿਹਾ ਕਿ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਤੇਰੀ ਨਦਰ ਹੋਵੇ ਤੇ ਸਤਿਗੁਰੂ ਤੇ, ਜੇ ਸਤਿਗੁਰੂ ਕਿਰਪਾ ਕਰੇ ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਕਿਰਪਾ ਕਰੇ ਮੇਰੇ ਤੋਂ ਬੋਲਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣਾ ਜੀ ਸਮੁੱਚੇ ਪ੍ਰਭਤ ਦਾ, ਸਿੰਘ ਸਾਹਿਬਾਨਾਂ ਦਾ, ਸਭ ਦਾ ਆਪ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਹਜ਼ੂਰ ਦੇ ਲੜੀਵਾਰ ਇਸ ਬਚਨ ਦੀਆਂ ਅਖੀਰਲੇ ਜਿਹੜੇ ਤੁਕਾਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ ਜੀ।
ਬਵੇਕ ਬੁੱਧ ਸਤ ਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਖੇਰਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।